ਗੁਰੂ ਨਾਨਕ ਪਰਸ਼ੋਤਮ ਪਰੰਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਕਰ ਧਰ ਪਰਮਾਥ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਬਿਨਤ ਕਰੋ ਦੁਇ ਜੋਰ ਕਰ ਸੁਨੋ ਜਗਤ ਕੀ ਰਾਏ ਮੋਹਿ ਮਸਤਕ ਤੁਆ ਪਗ ਸਦਾ ਰਹੋ ਦਾਸ ਕੈ ਪਾਏ।
ਖੂਏ ਸ਼ਾਂਗੀਰ ਐ ਬਿਰਾਦਰ ਖੂਏ ਸ਼ਾਂ ਦਾਏ ਮਾ ਮੇ ਗਰਦ ਗਿਰਦੇ ਕੂਏ ਸ਼ਾਂ।
ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਜਾਂ ਵਾਲੀ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ, ਸੱਚੀ ਸਰਕਾਰ ਕਲਗੀਧਰ ਪਾਤਸ਼ਾਹ ਜੀ, ਤਿਨ੍ਹਾਂ ਦੇ ਪਾਵਨ ਦਰਬਾਰ ਸਜ ਰਹੇ ਨੇ, ਔਰ ਮੌਕੇ ਦੀ ਸਰਕਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ਰੀ, ਔਰ ਸਹਿ ਭਾਈ ਨੰਦ ਲਾਲ ਸਾਹਿਬ ਜੀ ਦੀ ਰਸਨਾ ਤੋਂ ਬਾਜਾਂ ਵਾਲੀ ਸਵਾਮੀ ਦੀ ਯਾਦ ਦੇ ਵਿੱਚ ਆਪਾਂ ਕਵੀ ਦਰਬਾਰ ਦੇ ਨਜ਼ਾਰੇ ਲੁੱਟ ਰਹੇ ਹਾਂ। ਸਤਿਗੁਰੂ ਸਾਹਿਬ ਜੀ ਦੀ ਖਿਦਮਤ ਦੇ ਵਿੱਚ ਭਾਈ ਜੀ ਨੇ 12 ਗ੍ਰੰਥ ਲਿਖੇ ਨੇ, ਔਰ 12 ਗ੍ਰੰਥਾਂ ਦੇ ਵਿੱਚ ਸਾਹਿਬ ਜੀ ਦੀ ਮਹਿਮਾ ਤਾਰੀਫ ਬੜੇ ਪਿਆਰ ਦੇ ਨਾਲ, ਬੜੇ ਹੁਲਾਸ ਦੇ ਨਾਲ ਭਾਈ ਜੀ ਨੇ ਕੀਤੀ ਹੈ। ਬਾਜਾਂ ਵਾਲੇ ਸਵਾਮੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਜੀਵਨ ਦੀ ਕੌਤਕ ਭਾਈ ਨੰਦ ਲਾਲ ਸਾਹਿਬ ਜੀ ਦੇ ਪ੍ਰਥਾਏ ਉਚਾਰ ਕਰਕੇ, ਵਿਚਾਰ ਕਰਕੇ ਆਪ ਗੁਰੂ ਕੀ ਸੰਗਤ ਨੂੰ ਉਪਦੇਸ਼ ਦੇਣ ਖਾਤਰ ਦੁਨੀਆ ਦੇ ਉੱਪਰ ਮਹਾਰਾਜ ਸਾਹਿਬ ਜੀ ਨੇ ਕੌਤਕ ਕੀਤੇ ਨੇ, ਔਰ ਸਤਿਗੁਰਾਂ ਦੇ ਜੀਵਨ ਦੀਆਂ ਅਨੇਕਾਂ ਸਾਖੀਆਂ ਭਾਈ ਜੀ ਦੇ ਨਾਲ ਸੰਬੰਧ ਰੱਖਦੀਆਂ ਨੇ। ਇੱਕ ਵਾਰ ਜਿੱਥੇ ਭਪੌਰ ਸਾਹਿਬ ਜੀ ਦਾ ਪਾਵਨ ਅਸਥਾਨ ਬਣਿਆ ਹੈ, ਉੱਥੇ ਬਾਜਾਂ ਵਾਲੇ ਸਵਾਮੀ ਗੁਰੂ ਗੋਬਿੰਦ ਸਿੰਘ ਜੀ ਚੌਪਈ ਸਾਹਿਬ ਜੀ ਦਾ ਜਪ ਰਯੋਗ ਕਰਦੇ ਪਏ ਸਨ। ਉੱਥੇ ਮਹਾਰਾਜ ਸਾਹਿਬ ਜੀ ਨੇ 13 ਮਹੀਨਿਆਂ ਦੇ ਵਿੱਚ 125,000 ਵਾਰ ਚੌਪਈ ਸਾਹਿਬ ਜੀ ਦਾ ਪਾਠ ਆਪਣੇ ਮੁਖ ਤੋਂ ਕਰਕੇ, ਉਹ ਪਾਠ ਦੀ ਸਿੱਧੀ ਕਰਕੇ ਅਤੇ ਗੁਰਸਿੱਖਾਂ ਦੀ ਝੋਲੀ ਵਿੱਚ ਪਾਇਆ ਹੈ। ਔਰ ਜਦੋਂ ਪਾਠ ਦੀ ਸੰਪੂਰਨਤਾ ਹੁੰਦੀ ਹੈ ਤਾਂ ਲਿਖਿਆ ਆਉਂਦਾ ਹੈ, ਤਸ੍ਰੀ ਚਰਿਤਰੋ ਪਖਿਆਨੇ ਤ੍ਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ 405 ਚਰਿੱਤਰ ਸਮਾਪਤ ਮਸਤ ਸੁਭ ਮਸਤ। ਕਈ ਮਸਤ ਸੁਭ ਮਸਤ ਕਹਿ ਦਿੰਦੇ ਹਨ, ਕਈ ਸਤ ਸੁਭਮ ਸਤ ਕਹਿ ਦਿੰਦੇ ਹਨ। ਵਾਸਤਵ ਦੇ ਵਿੱਚ ਇਹ ਸ਼ਬਦ ਹੈ ਸਮਾਪਤ ਮਸਤ ਸੁਭ ਮਸਤ। ਸਮਾਪਤ ਮਸਤ ਸ਼ਬਦ ਇਕੱਠਾ ਹੈ। ਇੱਕ ਗੁਰੂ ਖਾਲਸਾ ਜੀ ਸੰਧੀ ਪ੍ਰਕਰਨ ਹੁੰਦਾ ਹੈ, ਇੱਕ ਵਿਛੇਦ ਪ੍ਰਕਰਨ ਹੁੰਦਾ ਹੈ। ਸੰਧੀ ਦਾ ਮਤਲਬ ਹੁੰਦਾ ਹੈ ਦੋ ਸ਼ਬਦਾਂ ਨੂੰ ਜੋੜ ਦੇਣਾ, ਵਿਛੇਦ ਦਾ ਮਤਲਬ ਹੁੰਦਾ ਹੈ ਦੋ ਸ਼ਬਦਾਂ ਨੂੰ ਤੋੜ ਦੇਣਾ, ਜਿਹਨੂੰ ਪੰਜਾਬੀ ਦੇ ਵਿੱਚ ਵਿਆਹ ਅਤੇ ਤਲਾਕ ਕਹਿੰਦੇ ਹੋ, ਵਿਦਵਾਨਾਂ ਦੀ ਬੋਲੀ ਵਿੱਚ ਇਹਨੂੰ ਸੰਧੀ ਅਤੇ ਵਿਛੇਦ ਕਹਿੰਦੇ ਹਨ। ਸਮਾਪਤ ਮਸਤ ਇਹ ਸੰਧੀ ਪਦ ਹੈ। ਜਦੋਂ ਇਹ ਪਦ ਨੂੰ ਨਖੇੜਿਆ ਜਾਵੇਗਾ, ਜਿਹੜਾ ਮੰਮਾ ਹੈ ਉਹ ਸਮਾਪਤ ਦੇ ਨਾਲ ਜੁੜ ਜਾਏਗਾ ਅਤੇ ਬਣ ਜਾਏਗਾ ਸਮਾਪਤਮ, ਅਤੇ ਵਿੱਚੋਂ ਐੜਾ ਪ੍ਰਗਟ ਹੋਵੇਗਾ ਅਤੇ ਬਣੇਗਾ ਅਸਤ। ਅਸਤ ਤੱਤੇ ਨੂੰ ਔਂਕੜ ਹੈ, ਉਹ ਅਸਤੂ ਪੜਿਆ ਜਾਵੇਗਾ। ਅਸਤੂ ਦਾ ਮਤਲਬ ਹੁੰਦਾ ਹੋਵੇ। ਇਹਦਾ ਅਰਥ ਹੈ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਆ ਵੀ ਹੁਣ ਇਹ ਪ੍ਰਕਰਨ, ਇਹ ਪ੍ਰਸੰਗ ਸਮਾਪਤ ਹੋਵੇ। ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸ਼ੁਭ ਮਸਤ, ਉਹ ਬਣ ਜਾਏਗਾ ਸ਼ੁਭਮ ਅਸਤ ਜਾਂ ਸ਼ੁਭਮ ਅਸਤੂ। ਅਸਤੂ ਦਾ ਮਤਲਬ ਹੋਵੇ ਅਤੇ ਸ਼ੁਭਮ ਦਾ ਅਰਥ ਹੈ ਭਲਾ। ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਐ ਗੁਰੂ ਖਾਲਸਾ ਜੀ, ਤੁਸੀਂ ਚੌਪੀ ਸਾਹਿਬ ਦਾ ਪਾਠ ਕੀਤਾ, ਤੁਹਾਡਾ ਭਲਾ ਹੋਵੇ। ਆਖੂ ਸਤਨਾਮ ਸ਼੍ਰੀ ਵਾਹਿਗੁਰੂ, ਐਂ ਦਵੇਂ ਹੱਥ ਖੜੇ ਕਰਕੇ ਨਾ। ਬਾਜਾਂ ਵਾਲੇ ਕਹਿੰਦੇ ਭਲਾ ਹੋਵੇ ਤੁਹਾਡਾ, ਭਈ ਭਲਾ ਹੋਵੇ ਤੁਹਾਡਾ, ਲੋਕ ਵੀ ਸੁਹੇਲਾ ਹੋਵੇ ਤੁਹਾਡਾ, ਪਰਲੋਕ ਵੀ ਸੁਹੇਲਾ ਹੋਵੇ। ਪਹਿਲਿਆਂ ਸਮਿਆਂ ਦੇ ਵਿੱਚ ਗੁਰੂ ਖਾਲਸਾ ਜੀ ਲੋਕ ਨਾ ਜੱਗ ਕਰਦੇ ਹੁੰਦੇ ਸੀ, ਅੱਗ ਬਾਲ ਲੈਣੀ ਅਤੇ ਬੜੇ ਸਮੱਗਰੀ ਇਕੱਠੀ ਕਰਕੇ ਸੁੱਟੀ ਜਾਣੀ, ਮੰਤਰ ਪੜ੍ਹੀ ਜਾਣੇ ਅਤੇ ਆਖਣਾ ਅੱਗ ਦੇ ਵਿੱਚੋਂ ਜੱਗ ਪੁਰਖ ਨਿਕਲੇਗਾ। ਅਤੇ ਜੱਗ ਪੁਰਖ ਦੇ ਕੋਲੋਂ ਆਪਾਂ ਵਰ ਮੰਗਾਂਗੇ ਅਤੇ ਉਹ ਆਖੂਗਾ ਤਥਾ ਅਸਤੂ, ਜਿਵੇਂ ਚਾਹੁੰਦੇ ਉੱਦਾਂ ਹੀ ਹੋ ਜਾਵੇ। ਫਿਰ ਸਾਡੇ ਮਨ ਦੀ ਭਾਵਨਾ ਪੂਰੀ ਹੋਵੇਗੀ। ਬਾਜਾਂ ਵਾਲੇ ਸਵਾਮੀ ਕਹਿੰਦੇ ਪਤਾ ਨਹੀਂ ਅੱਗ ਦੇ ਵਿੱਚ ਮੰਤਰ ਪੜ੍ਹਦਿਆਂ ਉਹ ਜੱਗ ਪੂਰਾ ਹੋਣਾ ਕਿ ਨਹੀਂ ਹੋਣਾ, ਪਤਾ ਨਹੀਂ ਜੱਗ ਪੁਰਖ ਨੇ ਵਿੱਚੋਂ ਨਿਕਲਣਾ ਕਿ ਨਹੀਂ ਨਿਕਲਣਾ ਬਾਹਰ, ਪਤਾ ਨਹੀਂ ਉਹਨੇ ਖੁਸ਼ ਹੋ ਕੇ ਆਖਣਾ ਕਿ ਨਹੀਂ ਆਖਣਾ ਤਥਾ ਅਸਤੂ। ਖਾਲਸਾ ਜੀ ਮੈਂ ਤੁਹਾਨੂੰ ਲੰਮੇ ਗੇੜ 'ਚ ਨਹੀਂ ਪਾਉਣਾ, ਜਿਹੜਾ ਚੌਪੀ ਸਾਹਿਬ ਦਾ ਪਾਠ ਕਰੂਗਾ ਉਹਦਾ ਭਲਾ ਹੋਵੇ। ਸਤਿਗੁਰੂ ਸਾਹਿਬ ਜੀ ਕਹਿੰਦੇ ਸ਼ੁਭ ਮਸਤ, ਉਹਦਾ ਭਲਾ ਹੋਵੇ। ਸਿੱਖੋ ਤੁਹਾਡਾ ਭਲਾ ਹੋਵੇ, ਤੁਸੀਂ ਚੌਪੀ ਦਾ ਪਾਠ ਕੀਤਾ ਹੈ। ਜਿੱਦਾਂ ਵੱਡੇ ਬੰਦੇ ਦੇ ਗੋਡੀ ਹੱਥ ਲਾਈਏ ਤੇ ਉਹ ਕਹਿੰਦਾ ਭਲਾ ਹੋਵੇ। ਬਾਜਾਂ ਵਾਲੇ ਸਵਾਮੀ ਕਹਿੰਦੇ ਜਿਹੜਾ ਚੌਪੀ ਸਾਹਿਬ ਦਾ ਪਾਠ ਕਰੂ ਉਹਦਾ ਭਲਾ ਹੋਵੇ। ਇਹ ਸੱਚੇ ਪਾਤਸ਼ਾਹ ਜੀ ਨੇ ਅਸੀਸ ਦਿੱਤੀ ਹੈ। ਪੁਰਾਣੇ ਗੁਰੂ ਕੇ ਸਿੱਖ ਚੌਪੀ ਸਾਹਿਬ ਦਾ ਪਾਠ ਕਰਦਿਆਂ ਇਹ ਤਸਰੀ ਪੜ੍ਹ ਕੇ ਮਗਰੋਂ ਸਵਈਆ ਪਾਏ ਗਏ ਜਬ ਤੇ ਤੁਮਰੇ, ਇਹ ਪੜ੍ਹਦੇ ਸਨ ਕਿਉਂਕਿ ਬਾਜਾਂ ਵਾਲੇ ਦੀ ਸੀਸ ਚੂ ਵਿੱਚ ਆ ਗਈ। ਕਈ ਖੜਕ ਕੇ ਅਤੇ ਜਾ ਕੇ ਬ੍ਰੇਕ ਲਾ ਦਿੰਦੇ ਨੇ। ਅੜਿੱਲ ਦੇ ਅੱਗੇ ਸੁਣਿਆ ਗੁੱਗ ਜੋ ਜਾਹੇ ਸੁਰਸਨਾ ਪਾਵਈ, ਸੁਣਿਆ ਮੂੜ ਚਿੱਤ ਲਾਏ ਚਤੁਰਤਾ ਆਵਈ। ਜਿਹੜਾ ਮੂਰਖ ਸੁਣੂਗਾ ਉਹ ਸਿਆਣਾ ਹੋ ਜਾਵੇਗਾ, ਜਿਹੜਾ ਗੂੰਗਾ ਸੁਣੂਗਾ ਉਹਨੂੰ ਜ਼ਬਾਨ ਪ੍ਰਾਪਤ ਹੋ ਜਾਵੇਗੀ, ਜਿਹੜਾ ਗੁਰੂ ਖਾਲਸਾ ਜੀ ਬਹਿਰਾ ਸੁਣੂਗਾ ਉਹਨੂੰ ਕੰਨਾਂ ਦੀ ਦਾਤ ਪ੍ਰਾਪਤ ਹੋ ਜਾਵੇਗੀ। ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹਿ, ਨਿਜਮ ਵੀ ਲਿਖਿਆ ਹੈ ਵੀ ਕੋਈ ਲੱਖ ਵਾਰੀ, ਕੋਈ ਪੰਜੀ ਵਾਰੀ, ਕੋਈ ਸੌ ਵਾਰੀ ਪੜ੍ਹਨ ਦੀ ਲੋੜ ਨਹੀਂ, ਇੱਕੇ ਵਾਰ ਹੀ ਜਿਹੜਾ ਚੌਪੀ ਸਾਹਿਬ ਦਾ ਪਾਠ ਕਰੂ ਮੈਂ ਗੂੰਗੇ ਨੂੰ ਜ਼ਬਾਨ ਦੇ ਦੂੰ, ਮੈਂ ਬੋਲੇ ਨੂੰ ਸੁਣ ਲਾ ਦੂੰ, ਅੰਨੇ ਨੂੰ ਨਿਗਾਹ ਦੇ ਦੂੰ, ਕਮਲੇ ਰਮਲੇ ਨੂੰ ਮੈਂ ਸਿਆਣਿਆਂ ਦਾ ਸਿਆਣਾ ਬਣਾ ਦੂੰ ਜਿਹੜਾ ਚੌਪੀ ਦਾ ਪਾਠ ਕਰੇਗਾ ਮਨ ਚਿੱਤ ਲਾ ਕਰਕੇ। ਇਹ ਚੌਪੀ ਸਾਹਿਬ ਦਾ ਮਹਾਤਮ ਹੈ। ਕਈ ਮਹਾਤਮ ਪੜ੍ਹਦੇ ਨਹੀਂ ਹਨ, ਉਹ ਇਤ ਸ੍ਰੀ ਪੜ੍ਹਦੇ ਨਹੀਂ ਹਨ। ਹਾਲਾਂਕਿ ਬਾਜਾਂ ਵਾਲੇ ਸਵਾਮੀ ਗੁਰੂ ਗੋਬਿੰਦ ਸਿੰਘ ਨੇ ਆਖਿਆ ਸ਼ੁਭ ਮਸਤ, ਖਾਲਸਾ ਜੀ ਜੇ ਤੁਸੀਂ ਪਿਆਰ ਨਾਲ ਪੜ੍ਹੋਗੇ ਤੁਹਾਡਾ ਭਲਾ ਹੋਵੇਗਾ। ਵਾਹ ਸੱਚਿਆ ਪਾਤਸ਼ਾਹ ਵਾਹ, ਤੇਰੇ ਗੁਣ ਨਿਆਰੇ ਨੇ, ਇੰਨਾ ਭਲਾ ਬਾਜਾਂ ਵਾਲੇ ਸਵਾਮੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਖਾਲਸੇ ਦਾ ਲੁਚਿਆ ਹੈ। ਸਤਿਗੁਰਾਂ ਦੇ ਮੁੱਖ ਤੋਂ ਇੱਕੋ ਹੀ ਗੱਲ ਨਿਕਲੀ ਵੀ ਗੁਰੂ ਖਾਲਸਾ ਜੀ ਤੁਹਾਡਾ ਭਲਾ ਹੋਵੇ, ਤੁਹਾਡੀ ਚੜ੍ਹਦੀ ਕਲਾ ਹੋਵੇ। ਖਾਲਸੇ ਦੀ ਚੜ੍ਹਦੀ ਕਲਾ ਦੀ ਕਾਮਨਾ ਬਾਜਾਂ ਵਾਲੇ ਨੇ ਆਪਣੀ ਬਾਣੀ ਵਿੱਚ ਕੀਤੀ ਹੈ। ਮਹਾਰਾਜ ਸਾਹਿਬ ਜੀ ਉੱਥੇ ਚੌਪੀ ਸਾਹਿਬ ਦਾ ਪਾਠ ਲਿਖਦੇ ਅਤੇ ਭਾਈ ਆਨੰਦ ਲਾਲ ਸਾਹਿਬ ਜੀ ਵੀ ਸਾਹਿਬ ਦੇ ਚਰਨਾਂ ਵਿੱਚ ਉੱਥੇ ਰਹਿੰਦੇ। ਆਖਣ ਲੱਗੇ ਗੁਰੂ ਗਰੀਬ ਨਿਵਾਜ, ਕੁਛ ਰਹਿਤ ਮਰਿਆਦਾ ਦੇ ਬਚਨ ਦੱਸੋ, ਕੋਈ ਡੰਡ ਵਿਧਾਨ ਦੇ ਬਚਨ ਦੱਸੋ। ਮਹਾਰਾਜ ਸਾਹਿਬ ਜੀ ਨੇ ਬਭੌਰ ਸਾਹਿਬ ਦੇ ਅਸਥਾਨ ਦੇ ਉੱਪਰ ਗੁਰੂ ਕੇ ਖਾਲਸੇ ਦੀ ਰਹਿਣੀ ਵੀ ਉਚਾਰਨ ਕੀਤੀ ਹੈ। ਰਹਿਤਨਾਮਾ ਭਾਈ ਆਨੰਦ ਲਾਲ ਜੀ ਦੇ ਵਿੱਚ ਲਿਖੀ ਹੈ। ਜਿਵੇਂ ਹਰੇਕ ਦੇਸ਼ ਦਾ ਹਰੇਕ ਕਾਨੂੰਨ ਦਾ ਸੰਵਿਧਾਨ ਹੁੰਦਾ ਹੈ ਵੀ ਜੇ ਬੰਦਾ ਗਲਤੀ ਕਰੇ ਤਾਂ ਉਹਨੂੰ ਆਹ ਡੰਡ ਲੱਗਦਾ ਹੈ। ਜਿਵੇਂ ਸੰਵਿਧਾਨ ਲਿਖੇ ਹੁੰਦੇ ਆ ਨਾ, ਦੇਸ਼ ਦੇ ਕਾਨੂੰਨ ਕਾਇਦੇ, ਖਾਲਸੇ ਦਾ ਇੱਕ ਕਾਨੂੰਨ ਕਾਇਦਾ ਉਹਨੂੰ ਤਨਖਾਹਨਾਮਾ ਕਹਿੰਦੇ ਆ, ਉਹਨੂੰ ਖਾਲਸੇ ਦਾ ਸੰਵਿਧਾਨ ਕਹਿੰਦੇ ਨੇ। ਉਹਦੇ ਵਿੱਚ ਲਿਖਿਆ ਵੀ ਜੇ ਗੁਰੂ ਕਾ ਖਾਲਸਾ ਆਹ ਕਰੈਤ ਕਰੂ ਉਹਨੂੰ ਆਹ ਡੰਡ ਲੱਗੂ, ਜੇ ਗੁਰੂ ਕਾ ਖਾਲਸਾ ਸਿਰੋਂ ਨੰਗਾ ਸਿਰ 'ਤੇ ਟੋਪੀ ਪਾਵੇਗਾ, ਹੋਵੇ ਸਿੱਖ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਤੀ ਹੋਏ ਮਰੈ। ਜੇ ਸਿੱਖ ਸਿਰ 'ਤੇ ਟੋਪੀ ਪਾਊ ਸੱਤ ਜਨਮ ਉਹਨੂੰ ਕੋੜਿਆ ਹੋ ਕੇ ਮਰਨਾ ਪਵੇਗਾ। ਹੁਣ ਟੋਪੀ ਵਿੱਚ ਐਡਾ ਕੀ ਮਾੜਾ ਸੀ ਵੀ ਜਿਹੜਾ ਟੋਪੀ ਪਾਉਣ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਐਡਾ ਵੱਡਾ ਡੰਡ ਦੇ ਦਿੱਤਾ, ਐਡਾ ਕਰੜਾ ਬਚਨ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਨੇ ਮੁੱਖੋਂ ਕਹਿ ਦਿੱਤਾ। ਕਿਉਂਕਿ ਉਸ ਸਮੇਂ ਦੀ ਜਾਬਰ ਹਕੂਮਤ ਸਿਰਾਂ ਦੇ ਉੱਪਰ ਗੁਰੂ ਖਾਲਸਾ ਜੀ ਟੋਪੀ ਪਵਾਉਂਦੀ ਸੀ, ਮੁਸਲੇ ਬਣਾਉਂਦੀ ਸੀ, ਅਤੇ ਲੋਕ ਡਰਦੇ ਹੀ ਆਪਣੇ ਸਿਰ ਦੇ ਉੱਤੇ ਟੋਪੀਆਂ ਪਾਈ ਜਾਂਦੇ ਸਨ। ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਨੇ ਆਖਿਆ, ਸਿੱਖੋ ਤੁਹਾਨੂੰ ਸਰਦਾਰੀ ਦਿੱਤੀ ਆ, ਜੇ ਉਹ ਸਰਦਾਰੀ ਦੀ ਪੱਗ ਛੱਡ ਕੇ ਤੁਹਾਂ ਸਿਰ 'ਤੇ ਟੋਪੀ ਪਾ ਲਈ ਸੱਤ ਜਨਮ ਕੋੜੇ ਹੋ ਕੇ ਮਰੋਗੇ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਐਡੇ ਕਰੜੇ ਬਚਨ ਮਹਾਰਾਜ ਸਾਹਿਬ ਜੀ ਨੇ ਸਮੇਂ ਦੀ ਨਜਾਗਤ ਪਛਾਣ ਕੇ ਕੀਤੇ ਹਨ। ਉੱਥੇ ਹੀ ਸਤਲੁਜ ਦਰਿਆ ਦੇ ਕਿਨਾਰੇ ਭਾਈ ਜੀ ਬਾਜਾਂ ਵਾਲੇ ਦੀ ਕਦਮਬੋਸ਼ੀ ਕਰਦੇ ਕਰਦੇ ਪਿੱਛੇ ਪਿੱਛੇ ਤੁਰੇ ਜਾਂਦੇ ਹਨ। ਬਾਜਾਂ ਵਾਲੇ ਸਵਾਮੀ ਨੇ ਇੱਕ ਪੱਥਰ ਫੜਿਆ ਅਤੇ ਦਰਿਆ ਵੱਲ ਨੂੰ ਸੁੱਟਿਆ, ਇਹਦੇ ਪੱਥਰ ਗੁਰੂ ਖਾਲਸਾ ਜੀ ਦਰਿਆ ਦੇ ਵਿੱਚ ਡੁੱਬ ਗਿਆ ਹੈ। ਸਤਿਗੁਰਾਂ ਦੇ ਕੋਲ ਬਾਬਾ ਆਲਮ ਸਿੰਘ ਨੱਚਣਾ, ਜਿਹੜਾ ਨੱਚ ਨੱਚ ਕੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ, ਮਹਾਰਾਜ ਦਾ ਹਜ਼ੂਰੀ ਗੜਵਾਈ ਸੀ। ਸਤਿਗੁਰਾਂ ਆਖਿਆ, ਆਲਮ ਸਿੰਘਾ ਇਹ ਪੱਥਰ ਦਰਿਆ ਦੇ ਵਿੱਚ ਡੁੱਬਾ ਕਿਉਂ ਹੈ? ਕਹਿਣ ਲੱਗਾ, ਮਹਾਰਾਜ ਇਹ ਤਾਂ ਸੁਭਾਵਿਕ ਹੀ ਗੱਲ ਹੈ, ਜਿਹੜੀ ਚੀਜ਼ ਦਰਿਆ ਵਿੱਚ ਡਿੱਗ ਪਈ ਉਹਨੇ ਡੁੱਬਣਾ ਹੀ ਹੈ, ਤਰਨਾ ਉਹਨੇ ਕਿੱਥੇ ਹੈ? ਦੂਜੇ ਸਿੱਖ ਨੂੰ ਪੁੱਛਿਆ, ਮਹਾਰਾਜ ਨੇ ਭਾਈ ਇਹ ਪੱਥਰ ਦਰਿਆ ਵਿੱਚ ਕਿਉਂ ਡੁੱਬਾ ਹੈ? ਕਹਿੰਦਾ, ਮਹਾਰਾਜ ਤੁਸੀਂ ਉੱਚੇ ਖਲੋਤੇ ਸੀ, ਪੱਥਰ ਜ਼ੋਰ ਦੇ ਨਾਲ ਤੁਸਾਂ ਸੁੱਟਿਆ ਏ, ਉਹ ਪਾਣੀ ਨੂੰ ਚੀਰ ਕੇ ਪਾਣੀ ਦੇ ਹੇਠਾਂ ਧੱਸ ਗਿਆ ਹੈ। ਉਹਨੇ ਆਪਣੇ ਵਿਗਿਆਨ ਦੇ ਹਿਸਾਬ ਦੇ ਨਾਲ ਬਾਜਾਂ ਵਾਲੇ ਨੂੰ ਦੱਸ ਦਿੱਤਾ ਵੀ ਪੱਥਰ ਕਿਉਂ ਡੁੱਬਾ ਹੈ। ਤੀਜੇ ਨੂੰ ਪੁੱਛਿਆ, ਤੀਜੇ ਨੇ ਆਪਣਾ ਹੀ ਜਵਾਬ ਦੇ ਦਿੱਤਾ, ਆਪਣੀ ਸੈਂਸ ਲੜਾ ਦਿੱਤੀ। ਸਾਹਿਬ ਜੀ ਦੇ ਕੋਲ ਭਾਈ ਆਨੰਦ ਲਾਲ ਜੀ ਬ੍ਰਹਮ ਗਿਆਨੀ ਖਲੋਤੇ ਸੀ, ਆਖਣ ਲੱਗੇ, ਲਾਲ ਜੀ ਭਾਈ ਜੀ ਇਹ ਪੱਥਰ ਕਿਉਂ ਡੁੱਬਾ ਹੈ? ਆਖਣ ਲੱਗੇ, ਗਰੀਬ ਨਿਵਾਜ, ਮੈਨੂੰ ਕਿਸੇ ਸਾਇੰਸ ਦਾ, ਮੈਨੂੰ ਕਿਸੇ ਵਿਗਿਆਨ ਦਾ ਨਹੀਂ ਜੇ ਪਤਾ, ਮੈਨੂੰ ਤਾਂ ਇੰਨਾ ਪਤਾ ਜੇ ਜਿਹੜੀ ਚੀਜ਼ ਤੁਹਾਡੇ ਹੱਥੋਂ ਛੁੱਟ ਜਾਂਦੀ ਹੈ ਉਹ ਇਹ ਸਾਗਰ ਵਿੱਚ ਕੀ ਉਹ ਦੁਨੀਆਂ ਦੇ ਮਹਾਂਸਾਗਰ ਭਵਜਲ ਵਿੱਚ ਡੁੱਬ ਜਾਂਦੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਪੱਥਰ ਤੁਹਾਡੇ ਹੱਥੋਂ ਛੁੱਟ ਗਿਆ ਸੀ, ਇਹਨੇ ਡੁੱਬਣਾ ਹੀ ਸੀ ਗੁਰੂ ਗਰੀਬ ਨਿਵਾਜ, ਇਹਨੇ ਤਰਨਾ ਨਹੀਂ ਸੀ ਬਾਜਾਂ ਵਾਲਿਆ। ਬਾਜਾਂ ਵਾਲਿਆ, ਜਿਹੜੀ ਚੀਜ਼ ਤੇਰੇ ਹੱਥੋਂ ਛੁੱਟ ਗਈ ਉਹ ਤਰ ਨਹੀਂ ਸਕਦੀ, ਉਹ ਡੁੱਬੇਗੀ। ਭਾਈ ਆਨੰਦ ਲਾਲ ਸਾਹਿਬ ਜੀ ਦੇ ਬੋਲ ਸੁਣ ਕੇ ਸਾਰੇ ਸਿੱਖ ਆਖਣ ਲੱਗੇ, ਵਾਹ ਭਾਈ ਆਨੰਦ ਲਾਲਾ, ਤੇਰਾ ਅਕੀਦਾ ਧਨ ਹੈ। ਬਾਜਾਂ ਵਾਲੇ ਸਵਾਮੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ, ਭਾਈ ਜੀ ਦੇ ਜੀਵਨ ਦੀਆਂ ਇਹੋ ਜਿਹੀਆਂ ਕਈ ਸਾਖੀਆਂ ਨੇ ਜਿੱਥੇ ਆਮ ਸਿੱਖਾਂ ਨੇ ਆਪਣੀ ਸੈਂਸ ਲਾਈ, ਪਰ ਭਾਈ ਜੀ ਨੇ ਗੁਰੂ ਚਰਨਾਂ ਦਾ ਅਕੀਦਾ ਵਿਖਾ ਲਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਨੇ ਹਰੇਕ ਗੱਲ ਦੇ ਵਿੱਚ ਲਿਆ ਕੇ ਪ੍ਰਮਾਣ ਰੱਖਿਆ ਹੈ। ਜੇ ਉਹ ਗਿਆਸੂਦੀਨ ਮੌਲਵੀ ਨੇ ਆਖਿਆ ਹੀ ਵੀ ਏਡਾ ਵੱਡਾ ਬਹਾਦਰ ਸ਼ਾਹ ਦਾ ਦਰਬਾਰ ਛੱਡ ਕੇ ਉਹ ਚੱਲੇ ਉਹ ਫੱਕਰ ਗੁਰੂ ਗੋਬਿੰਦ ਸਿੰਘ ਦੇ ਕੋਲ, ਉੱਥੋਂ ਕੀ ਲੱਭਣਾ ਹੈ, ਇੱਥੋਂ ਦੇ ਸੋਨੇ ਦੀਆਂ ਮੋਹਰਾਂ ਚਾਂਦੀ ਦੇ ਤਗਮੇ ਲੱਭਦੇ ਨੇ। ਆਖਿਆ ਹੀ ਗੁਰੂ ਗੋਬਿੰਦ ਸਿੰਘ ਦੀ ਗੱਲ ਤੇ ਛੱਡੋ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਸਾਜਿਆ ਵਾ ਉਹਨਾਂ ਦੀ ਕਿਤੇ ਸੰਗਤ ਪ੍ਰਾਪਤ ਹੋ ਜਾਵੇ, ਉਹਨਾਂ ਦੀ ਸੰਗਤ ਵਿੱਚੋਂ ਇਹੋ ਜਿਹਾ ਨਾਮ ਧਨ ਲੱਭ ਜਾਂਦਾ ਵਾ ਜਿਹੜਾ ਨਾਮ ਧਨ ਕਦੇ ਮੁੱਕਦਾ ਹੀ ਨਹੀਂ ਹੈ, ਜਿਹੜਾ ਨਾਮ ਧਨ ਕਦੇ ਗਵਾਚਦਾ ਹੀ ਨਹੀਂ ਹੈ। ਜਿਸ ਨਾਮ ਧਨ ਦੀ ਕਰੰਸੀ ਘੱਟਦੀ ਨਹੀਂ, ਦਿਨ ਦਿਨ ਚੜ੍ਹਿਆ ਸਵਾਇਆ ਰਾਤ ਦਿਨ ਉਹ ਕਰੰਸੀ ਵੱਧਦੀ ਜਾਂਦੀ ਹੈ। ਉਹ ਨਾਮ ਧਨ ਗੁਰੂ ਗੋਬਿੰਦ ਸਿੰਘ ਦੇ ਸਾਜੇ ਨਵਾਜੇ ਮਹਾਂਪੁਰਖਾਂ ਦੇ ਚਰਨਾਂ ਵਿੱਚੋਂ ਲੱਭਦਾ ਹੈ। ਅੱਗੇ ਭਾਈ ਜੀ ਉਹ ਮੌਲਵੀ ਨੂੰ ਜਿੱਦਾਂ ਸਮਝਾ ਰਹੇ ਨੇ, ਆਓ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਭਾਈ ਜੀ ਨੂੰ ਯਾਦ ਕਰਦਿਆਂ ਹੋਇਆ, ਬਾਜਾਂ ਵਾਲੇ ਸਵਾਮੀ ਗੁਰੂ ਗੋਬਿੰਦ ਸਿੰਘ ਜੀ ਨੂੰ ਚੇਤੇ ਕਰਦਿਆਂ ਹੋਇਆ, ਸਤਿਗੁਰੂ ਸਾਹਿਬ ਜੀ ਦੇ ਸਿੱਖ ਦਾ ਜੋ ਪ੍ਰੇਮ ਦਾ ਪ੍ਰਸੰਗ ਹੈ ਉਹ ਸਰਵਣ ਕਰੀਏ ਜੀ।
ਖੂਏ ਸ਼ਾਂਗੀਰ ਐ ਬਿਰਾਦਰ ਖੂਏ ਸ਼ਾਂ।
ਭਾਈ ਜੀ ਕਹਿੰਦੇ ਉਹ ਭਰਾਵਾ ਮੌਲਵੀਆ, ਜੇ ਕੋ ਦੁਨੀਆਂ ਵਿੱਚ ਖੱਟਣਾ ਹੀ ਜਿਨ੍ਹਾਂ ਨੂੰ ਬਾਜਾਂ ਵਾਲੇ ਸਵਾਮੀ ਨੇ ਨਵਾਜਿਆ ਵਾ ਨਾ, ਉਹਨਾਂ ਮਹਾਂਪੁਰਖਾਂ ਦਾ ਸੁਭਾਵ ਧਾਰਨ ਕਰ। ਖੂਏ ਕਹਿੰਦੇ ਸੁਭਾਵ ਨੂੰ, ਜਿੱਦਾਂ ਦਾ ਉਹਨਾਂ ਦਾ ਸੁਭਾਵ ਆ, ਪੈਸਿਆਂ ਦਾ ਲਾਲਚ ਛੱਡਦੇ, ਵਪਾਰ ਦੀਆਂ ਗੱਲਾਂ ਛੱਡਦੇ, ਜਿਨ੍ਹਾਂ ਦੇ ਉੱਪਰ ਬਾਜਾਂ ਵਾਲੇ ਦੀ ਕਿਰਪਾ ਹੋ ਗਈ ਉਹ ਪੈਸੇ ਦੀਆਂ ਗੱਲਾਂ ਨਹੀਂ ਕਰਦੇ, ਉਹ ਵਪਾਰ ਦੀ ਸ਼ਤਰੰਜ ਨਹੀਂ ਲਾਉਂਦੇ ਵੀ ਵਪਾਰ ਕਿੱਦਾਂ ਕਰਨਾ, ਰੁਪਈਏ ਕਿੱਦਾਂ ਲਿਆਉਣੇ ਆ। ਉਹਨਾਂ ਦੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਗੱਲਾਂ ਵਿੱਚੋਂ ਇਹ ਗੱਲ ਉੱਭਰ ਕੇ ਬਾਹਰ ਆਉਂਦੀ ਵੀ ਬਾਜਾਂ ਵਾਲੇ ਦੀ ਖੁਸ਼ੀ ਕਿਵੇਂ ਲੈਣੀ ਹੈ, ਬਾਜਾਂ ਵਾਲੇ ਦਾ ਨਾਮ ਕਿੱਦਾਂ ਜਪਣਾ ਹੈ। ਜਿਹੜੇ ਪੂਰੇ ਗੁਰਮੁਖ ਹੁੰਦੇ ਨੇ ਉਹ ਇਕੱਠੇ ਹੋ ਕੇ ਬਹਿ ਜਾਣ, ਉਹ ਨਾਮ ਦੀਆਂ ਗੱਲਾਂ ਕਰਦੇ ਨੇ, ਬਾਜਾਂ ਵਾਲੇ ਦਾ ਜੀਵਨ ਵਿਚਾਰਦੇ ਨੇ, ਬਾਬੇ ਨਾਨਕ ਦੀ ਸਾਖੀ ਕਰਦੇ ਨੇ, ਬਾਬੇ ਨਾਨਕ ਦੀ ਸਾਖੀ ਦੇ ਵਿੱਚੋਂ ਬਾਬੇ ਨਾਨਕ ਦੇ ਉਪਦੇਸ਼ ਲੈਂਦੇ ਨੇ, ਉਹ ਰਾਹ ਲੱਭਦੇ ਰਹਿੰਦੇ ਨੇ ਵੀ ਜਿੱਦਾਂ ਬਾਜਾਂ ਵਾਲੇ ਦਾ ਦੀਦਾਰ ਹੋਵੇ। ਜਿੱਦਾਂ ਬਾਣੀ 'ਚ ਲਿਖਿਆ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਕਾ ਨਾ ਉਤਰੇ ਸਾਂਤ ਨਾ ਆਵੇ, ਬਿਨ ਦੇਖੇ ਗੁਰਦਰਬਾਰੇ ਜੀਉ। ਜਿੱਦਾਂ ਉਹ ਬਬੀਆ ਚਾਤਰਕ ਸਵਾਂਤੀ ਬੂੰਦ ਤੋਂ ਬਿਨਾਂ ਤੜਫਦਾ ਹੈ, ਜਿਨ੍ਹਾਂ ਨੂੰ ਇਸ਼ਕ ਲੱਗ ਗਿਆ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ, ਉਹ ਗੁਰੂ ਖਾਲਸਾ ਜੀ ਬਬੀਏ ਵਾਂਗੂ ਤੜਫਦੇ ਨੇ, ਉਹ ਢੰਗ ਹੀ ਇਹ ਲੱਭਦੇ ਆ ਵੀ ਬਾਜਾਂ ਵਾਲੇ ਦਾ ਦਰਸ਼ਨ ਕਿਵੇਂ ਹੋਵੇ। ਇਸ ਲਈ ਕਹਿੰਦੇ ਉਹ ਮੌਲਵੀਆ, ਐਡਾ ਵੱਡਾ ਤੂੰ ਕੁਰਾਨ ਦਾ ਪਾਠੀ ਹੈ, ਕੁਰਾਨ ਦਾ ਕਥਾਕਰ ਹੈ, ਅਜੇ ਵੀ ਤੂੰ ਸੋਨੇ ਦੀਆਂ ਮੋਹਰਾਂ ਦੀਆਂ ਗੱਲਾਂ ਕਰਦਾ, ਛੱਡ ਉਹ ਖਹਿੜਾ। ਉਹਨਾਂ ਦਾ ਸੁਭਾਅ ਧਾਰ ਜਿਨ੍ਹਾਂ ਨੂੰ ਬਾਜਾਂ ਵਾਲੇ ਦੇ ਚਰਨਾਂ ਨਾਲ ਪ੍ਰੇਮ ਲੱਗਾ ਹੈ, ਬਾਜਾਂ ਵਾਲੇ ਦੀ ਮੁਹੱਬਤ ਦੇ ਵਿੱਚ ਜਿਹੜੇ ਕਮਲੇ ਹੋਏ ਫਿਰਦੇ ਹਨ।
ਦਾਏ ਮਾ ਮੇ ਗਰਦ ਗਿਰਦੇ ਕੂਏ ਸ਼ਾਂ,
ਕਹਿੰਦੇ ਉਹਨਾਂ ਮਹਾਂਪੁਰਖਾਂ ਦੇ ਜਿੱਥੇ ਆਸਨ ਨੇ, ਜਿੱਥੇ ਉਹ ਰਹਿੰਦੇ ਨੇ, ਉਹਨਾਂ ਦੇ ਆਸਨਾਂ ਨੂੰ ਜਾਂਦੀਆਂ ਜਿਹੜੀਆਂ ਗਲੀਆਂ ਵਾ ਨਾ, ਉਹ ਗਲੀਆਂ ਦੀਆਂ ਪਰਿਕਰਮਾ ਕਰ, ਗੇੜੇ ਮਾਰ ਉਹਨਾਂ ਮਹਾਂਪੁਰਖਾਂ ਦੇ ਘਰਾਂ ਵੱਲ, ਤਾਂ ਕਿ ਤੈਨੂੰ ਪਤਾ ਲੱਗ ਜਾਵੇ ਕਿ ਬਾਜਾਂ ਵਾਲੇ ਸਵਾਮੀ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਸੰਨ ਕਿਵੇਂ ਕਰਨਾ ਹੈ।
ਹਰ ਕੇ ਗਿਰਦੇ ਕੂਏ ਸ਼ਾਂ ਗਰਦੀਦ ਜਾਫਤ।
ਭਾਈ ਜੀ ਕਹਿੰਦੇ ਉਹ ਮੌਲਵੀਆ, ਤੈਨੂੰ ਮੈਂ ਪਤੇ ਦੀ ਗੱਲ ਦੱਸਦਾ ਵਾਂ, ਦੁਨੀਆਂ ਦੇ ਵਿੱਚ ਬਾਜਾਂ ਵਾਲੇ ਦੇ ਦਰਸ਼ਨ ਇੱਕ ਪੰਨੇ ਰਹੇ, ਬਾਜਾਂ ਵਾਲੇ ਦਾ ਨਾਮ ਇੱਕ ਬਣੇ ਰਿਹਾ। ਨਾਮ ਜਪਣ ਦਾ ਬੜਾ ਮਹੱਤਵ ਹੈ, ਪਰ ਇਹ ਵੀ ਇੱਕ ਬਣੇ ਰਿਹਾ। ਬਾਜਾਂ ਵਾਲੇ ਦੇ ਦਰਸ਼ਨ ਕਰਨ ਦਾ ਬੜਾ ਮਹੱਤਵ ਹੈ, ਇਹ ਵੀ ਗੱਲ ਇੱਕ ਬਣੇ ਰਹੀ। ਕੋਈ ਵੀ ਮਨੁੱਖ ਬਾਜਾਂ ਵਾਲੇ ਦੀ ਪੁਰੀ, ਨੰਦਾਂ ਦੀ ਪੁਰੀ, ਨੰਦਾਂ ਦੀ ਪੁਰੀ ਦੀਆਂ ਜਿਹੜੀਆਂ ਗਲੀਆਂ ਨੇ, ਉਹਨਾਂ ਗਲੀਆਂ ਦੇ ਵਿੱਚ ਜੇ ਕੋਈ ਮਨੁੱਖ ਫੇਰੇ ਮਾਰਨ ਲੱਗ ਜਾਂਦਾ ਨਾ, ਸਵੇਰੇ ਉੱਠ ਕੇ ਨੰਦਾਂ ਦੀ ਪੁਰੀ ਦੀਆਂ ਗਲੀਆਂ 'ਚ ਹੀ ਤੁਰਿਆ ਫਿਰਦਾ ਹੈ। ਕਦੇ ਇਹ ਗਲੀ ਪੈ ਗਿਆ, ਉਹ ਨਿਕਲ ਗਿਆ, ਉਹ ਗਲੀ ਪੈ ਗਿਆ, ਉਹਨੂੰ ਨਿਕਲ ਗਿਆ, ਉਹ ਪੈ ਗਿਆ, ਇਹਨੂੰ ਨਿਕਲ ਗਿਆ। ਜਿੱਦਾਂ ਗੁਰੂ ਖਾਲਸਾ ਜੀ ਮਸਤਾਨੇ ਬੰਦੇ ਪਿੰਡ ਦੀਆਂ ਗਲੀਆਂ 'ਚ ਤੁਰੇ ਫਿਰਦੇ ਨੇ, ਆਂਦੇ ਐਂ ਕੋਈ ਮਸਤਾਨਾ, ਕੋਈ ਫੱਕਰ, ਕੋਈ ਫਕੀਰ ਬਣ ਕੇ, ਕੋਈ ਮੰਗਤਾ ਬਣ ਕੇ ਬਾਜਾਂ ਵਾਲੇ ਦੀ ਪੁਰੀ, ਨੰਦਾਂ ਦੀ ਪੁਰੀ, ਉਹ ਪੁਰੀ ਦੀਆਂ ਗਲੀਆਂ ਦੇ ਵਿੱਚ ਹੀ ਜੇ ਕੋਈ ਫੇਰਾ ਲਾਉਣ ਲੱਗ ਪੈਂਦਾ ਹੈ।
ਦਰਦੋ ਆਲਮ ਹਮਚੋ ਮਿਹਰੋ ਬਦਰ ਤਾਫਤ,
ਕਹਿੰਦੇ ਭਾਵੇਂ ਉਹ ਮਸਤਾਨਾ ਹੋਵੇ, ਭਾਵੇਂ ਉਹ ਗਰੀਬ ਹੋਵੇ, ਭਾਵੇਂ ਕੰਗਾਲ ਹੋਵੇ ਦੁਨੀਆਂ ਦੀ ਨਿਗਾਹ 'ਚ, ਉਹ ਮੌਲਵੀਆ ਮੈਂ ਸੁਣਿਆ ਹੀ ਜਿਹੜਾ ਨੰਦਾਂ ਦੀ ਪੁਰੀ ਦੀਆਂ ਗਲੀਆਂ ਵਿੱਚ ਫਿਰਦਾ ਨਾ, ਬਾਜਾਂ ਵਾਲੇ ਸਵਾਮੀ ਉਹਦੇ 'ਤੇ ਇੰਨੀ ਕਿਰਪਾ ਕਰ ਦਿੰਦੇ ਨੇ, ਉਹ ਦਵਾਂ ਜਹਾਨਾਂ ਦੇ ਵਿੱਚ ਦੁਪਹਿਰ ਦੇ ਸੂਰਜ ਵਾਂਗੂ ਅਤੇ ਪੁੰਨਿਆਂ ਦੇ ਚੰਦਰਮੇ ਵਾਂਗੂ ਚਮਕੇ ਉੱਠਦਾ ਹੈ। ਆਖੂ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਦੁਪਹਿਰ ਖਿੜੀ ਹੋਵੇ ਤਾਂ ਸੂਰਜ ਦੇ ਥੱਲੇ ਨਹੀਂ ਜੇ ਹੋਇਆ ਜਾਂਦਾ, ਜਦੋਂ ਪੁੰਨਿਆਂ ਦਾ ਚੰਦਰਮਾ ਚੜ੍ਹਿਆ ਹੋਵੇ ਤੇ ਛੜਕ ਤੇ ਤੁਰੀ ਜਾਂਦੀ ਕੀੜੀ ਰਾਤ ਦੀਦੀ ਜੇ, ਭਾਵ ਪੂਰਾ ਪ੍ਰਕਾਸ਼, ਪੂਰਾ ਜਲਾਓ ਬਣਿਆ ਹੁੰਦਾ ਹੈ। ਦਰਸ਼ਨਾਂ ਦੀ ਗੱਲ ਤੇ ਇੱਕ ਬਣੇ ਰਹੀ, ਨਾਮ ਜਪਣ ਦੀ ਗੱਲ ਤੇ ਇੱਕ ਬਣੇ ਰਹੀ, ਉਹਦੇ ਦਾ ਮਹੱਤਵ ਹੀ ਬੜਾ ਵੱਡਾ ਹੈ। ਜੇ ਕੋਈ ਮਸਤਾਨਾ ਬਣ ਕੇ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪਿੰਡ ਹੈ ਆਨੰਦਪੁਰ, ਉਹ ਆਨੰਦਪੁਰ ਦੀਆਂ ਗਲੀਆਂ ਵਿੱਚ ਵੀ ਕੋਈ ਤੁਰਿਆ ਫਿਰੇ ਨਾ, ਤੇ ਬਾਜਾਂ ਵਾਲੇ ਇੰਨੀ ਕਿਰਪਾ ਕਰ ਦਿੰਦੇ ਨੇ, ਉਹ ਦਵਾਂ ਜਹਾਨਾਂ ਵਿੱਚ ਸੂਰਜ ਅਤੇ ਚੰਦਰਮੇ ਵਾਂਗੂ ਚਮਕ ਉੱਠਦਾ ਹੈ, ਭਾਵ ਦਵਾਂ ਜਹਾਨਾਂ ਵਿੱਚ ਉਹਦੀ ਜੈ ਜੈਕਾਰ ਹੋਣ ਲੱਗ ਪੈਂਦੀ ਆ, ਦਵਾਂ ਜਹਾਨਾਂ ਦੇ ਵਿੱਚ ਉਹਦੀ ਪੂਜਾ ਹੁੰਦੀ ਆ, ਉਹਦੀ ਕੀਰਤੀ ਦੇ ਸੋਹਲੇ ਗਾਏ ਜਾਂਦੇ ਆ। ਜਿਹੜਾ ਨੰਦਾਂ ਦੀ ਪੁਰੀ ਦੇ ਵਿੱਚ ਫਿਰਦਾ ਹੈ, ਉਹ ਮੌਲਵੀਆ ਤੂੰ ਕਿਹੜੀਆਂ ਗੱਲਾਂ ਕਰਦਾ ਹੋਏ, ਤੂੰ ਕਹਿੰਦਾ ਵੀ ਗੋਬਿੰਦ ਸਿੰਘ ਫੱਕਰ ਵਾ, ਉੱਥੋਂ ਮਿਲਣਾ ਕੀ? ਮੈਂ ਤਾਂ ਸੁਣਿਆ ਬਾਜਾਂ ਵਾਲੇ ਮਸਤਾਨਿਆਂ ਦਵਾਨਿਆਂ ਨੂੰ ਨਵਾਜ ਦਿੰਦੇ ਆ, ਆਪਾਂ ਤਾਂ ਫੇਕੋ ਅੱਖਰ ਪੜ੍ਹੇ ਹੋਏ ਆ। ਆਪਣੇ ਉੱਪਰ ਵੀ ਬਾਜਾਂ ਵਾਲੇ ਸਵਾਮੀ ਕਿਰਪਾ ਕਰਨਗੇ, ਰਹਿਮ ਕਰਨਗੇ। ਉਹ ਮੌਲਵੀਆ ਚੱਲ ਬਾਜਾਂ ਵਾਲੇ ਦੇ ਦਰਬਾਰ ਨੂੰ ਵੇਖ ਤਾਂ ਸਹੀ, ਜਾ ਕੇ ਆਨੰਦਪੁਰ ਬਾਜਾਂ ਵਾਲੇ ਦਾ ਕੈਸਾ ਦਰਬਾਰ ਹੈ, ਕੈਸੀਆਂ ਬਖਸ਼ਿਸ਼ਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਆਰਿਆਂ 'ਤੇ ਕਰਦੇ ਹਨ।
ਦੌਲਤ ਜਾਵੇਦ ਬਾਸ਼ਦ ਬੰਦਗੀ,
ਉਹ ਮੌਲਵੀਆ ਬਾਜਾਂ ਵਾਲੇ ਦੇ ਦਰਬਾਰ ਦੇ ਵਿੱਚ ਉਹ ਧਨ ਲੱਭਦਾ ਹੀ ਜਿਹੜਾ ਧਨ ਕਦੇ ਪਾੜਦਾ ਨਹੀਂ, ਘੱਸਦਾ ਨਹੀਂ, ਗਲਦਾ ਨਹੀਂ, ਹਮੇਸ਼ਾ ਸਦੈਵ ਕਾਲ ਰਹਿੰਦਾ ਹੈ, ਉਹ ਧਨ ਬਾਜਾਂ ਵਾਲੇ ਦੇ ਦਰਬਾਰ ਦੇ ਵਿੱਚੋਂ ਬੰਦਗੀ ਦਾ ਧਨ ਪ੍ਰਾਪਤ ਹੁੰਦਾ ਹੈ।
ਬੰਦਗੀ ਕੌਣ ਬੰਦਗੀ ਕੌਣ ਬੰਦਗੀ,
ਇਸ ਲਈ ਮੌਲਵੀਆ ਚੱਲ ਆਨੰਦਪੁਰ ਨੂੰ, ਚਲੀਏ ਬਾਜਾਂ ਵਾਲੇ ਦੇ ਦਰਬਾਰ ਦੇ ਵਿੱਚ, ਉੱਥੇ ਬਹਿ ਕੇ ਖੁਦਾ ਦੀ ਬੰਦਗੀ ਕਰੀ ਕਰੀ। ਉਹ ਮੌਲਵੀਆ ਖੁਦਾ ਦੀ ਬੰਦਗੀ, ਉਹ ਢਿੱਲ ਕਾਹਦੀ ਲਾਈ, ਚੱਲ ਖਾਂ ਤੈਨੂੰ ਬਾਜਾਂ ਵਾਲੇ ਦੇ ਦਰਬਾਰ ਵਿੱਚ ਖੜਾ ਮੈਂ, ਉੱਥੇ ਬੰਦਗੀ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦੀ। ਜਿੱਦਾਂ ਇੱਕ ਬੰਦੇ ਨੂੰ ਪ੍ਰੇਰ ਪ੍ਰੇਰ ਕੇ ਬਦੋ ਬਦੀ ਖੜੀਦਾ ਵਾ ਨਾ, ਇੱਦਾਂ ਉਹ ਮੌਲਵੀ ਨੂੰ ਧੱਕ ਧੱਕ ਕੇ ਭਾਈ ਆਨੰਦ ਲਾਲ ਸਾਹਿਬ ਜੀ ਗੁਰਚਰਨਾਂ ਵਿੱਚ ਲਿਆ ਰਹੇ ਹਨ। ਉਹ ਭਾਈ ਜੀ ਮੌਲਵੀ ਨੂੰ ਕਾਹਦਾ ਧੱਕਦੇ, ਆਪਾਂ ਨੂੰ ਹੀ ਧੱਕਣ ਡਏ ਨੇ ਵੀ ਆਪਾਂ ਬੇਮੁੱਖ ਹੋ ਕੇ ਬੈਠੇ ਹਾਂ, ਚਲੋ ਬਾਜਾਂ ਵਾਲੇ ਦੇ ਦਰਬਾਰ ਵਿੱਚ ਚੱਲੀਏ, ਬਾਜਾਂ ਵਾਲੇ ਸਵਾਮੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਕਰੀਏ, ਬਾਜਾਂ ਵਾਲੇ ਦੇ ਪ੍ਰੇਮ ਦੇ ਪੰਧ 'ਤੇ ਚੱਲ ਕੇ ਮੰਜ਼ਲ ਰੂਪ ਗੁਰੂ ਗੋਬਿੰਦ ਸਿੰਘ ਦੀ ਪ੍ਰਾਪਤੀ ਕਰੀਏ। ਇਹ ਸਾਨੂੰ ਹੀ ਧੱਕਾ ਲਾਉਣ ਡਏ ਆ, ਭਾਈ ਜੀ ਸਾਨੂੰ ਹੀ ਪ੍ਰੇਰਨਾ ਦਿੰਦੇ ਪਏ ਹਨ।
ਦਰ ਲਿਬਾਸ ਬੰਦਗੀ ਸ਼ਾਹੀ ਤਰਾਸਤ,
ਕਹਿੰਦੇ ਉਹ ਮੌਲਵੀਆ ਡਰਦਾ ਕਾਹਨੂੰ ਹੈ, ਤੂੰ ਇੱਕੋ ਹੀ ਗੱਲ ਸੋਚੀ ਜਾਣਾ ਵੀ ਬਹਾਦਰ ਸ਼ਾਹ ਦੇ ਦਰਬਾਰ ਵਿੱਚ ਅਸੀਂ ਸ਼ਾਹੀ ਕੱਪੜੇ ਪਾਉਣੇ ਹੈ, ਉਹ ਕੱਢੇ ਕੱਪੜੇ ਪਾਉਣੇ ਹੈ, ਸਾਨੂੰ ਲੋਕ ਸਿਜਦਾ ਕਰਦੇ ਨੇ, ਬਾਜਾਂ ਵਾਲੇ ਦੇ ਦਰਬਾਰ ਦੇ ਵਿੱਚ ਇੱਦਾਂ ਦੇ ਸ਼ਾਹੀ ਕੱਪੜੇ ਨਹੀਂ ਲੱਭਣੇ। ਉਹ ਇੱਕ ਗੱਲ ਚੇਤੇ ਰੱਖੀ, ਉਹ ਮੌਲਵੀਆ ਬਾਜਾਂ ਵਾਲੇ ਦੇ ਦਰਬਾਰ ਦੇ ਵਿੱਚ ਜੇ ਤੇਰਾ ਲਿਬਾਸ ਉਹ ਫਕਰਾਂ ਵਰਗਾ ਮਸਤਾਨਾ ਦਵਾਨਾ ਵੀ ਹੋਊ, ਉਹ ਬੰਦਗੀ ਕਰਨ ਵਾਲਿਆਂ ਵਰਗਾ ਸਧਾਰਨ ਜਿਹਾ ਲਿਬਾਸ ਹੋਵੇਗਾ, ਉਹ ਸਧਾਰਨ ਜੇ ਲਿਬਾਸ ਦੇ ਵਿੱਚ ਵੀ ਤੇਰੀ ਦੁਨੀਆਂ ਦੇ ਵਿੱਚ ਵੱਡੀ ਬਾਦਸ਼ਾਹੀ ਹੋਵੇਗੀ। ਇੰਨਾ ਸਤਿਕਾਰ ਬਾਦਸ਼ਾਹਾਂ ਦਾ ਨਹੀਂ ਹੁੰਦਾ ਜਿੰਨਾ ਸਤਿਕਾਰ ਬਾਜਾਂ ਵਾਲੇ ਦੇ ਘਰ ਵਿੱਚ ਰਹਿੰਦੇ ਫਕਰਾਂ ਦਾ ਹੁੰਦਾ ਹੈ, ਜਿਹੜੇ ਫਕਰ ਸਧਾਰਨ ਜਿਹਾ ਲਿਬਾਸ ਰੱਖਦੇ ਆ, ਕੋਈ ਚੰਗਾ ਨਹੀਂ ਪਾਉਂਦੇ, ਕੋਈ ਚੰਗਾ ਨਹੀਂ ਖਾਂਦੇ, ਟੇਢੇ ਮੇਢੇ ਜੇ, ਬਾਜਾਂ ਵਾਲੇ ਦੀ ਮੁਹੱਬਤ ਦੇ ਵਿੱਚ ਬਾਜਾਂ ਵਾਲੇ ਦੀ ਸੇਵਾ 'ਚ ਲੱਗੇ ਆ, ਉਹਨਾਂ ਦਾ ਮਾਣ ਬਾਦਸ਼ਾਹਾਂ ਦੇ ਨਾਲੋਂ ਕਿਤੇ ਵੱਧ ਕੇ ਹੁੰਦਾ ਹੈ। ਚੱਲ ਉਹ ਮੌਲਵੀ ਆ ਤੁਰਾ ਤੇਰਾ ਵੀ ਸ਼ਾਹੀ ਬਾਦਸ਼ਾਹਾਂ ਵਰਗਾ ਆਦਰ ਸਨਮਾਨ ਹੋਵੇਗਾ, ਤੂੰ ਅਵੇਹੀ ਢਿੱਲ ਕਿਉਂ ਲਾਈ ਹੈ।
ਦੌਲਤ ਅਜ਼ਮਾਹਤਾ ਮਾਹੀ ਤਰਾਸਤ,
ਉਹ ਮੌਲਵੀ ਆ ਚੱਲ ਬਾਜਾਂ ਵਾਲੇ ਦੇ ਦਰਬਾਰ ਵਿੱਚ, ਬਾਜਾਂ ਵਾਲੇ ਤੇਰੇ 'ਤੇ ਇੰਨੀ ਕਿਰਪਾ ਕਰਨਗੇ, ਪਤਾਲ ਤੋਂ ਲੈ ਕੇ ਅਸਮਾਨ ਤੱਕ ਜਿੰਨਾ ਵੀ ਧਨ ਦੌਲਤ ਹੈ ਉਹ ਤੇਰੇ ਚਰਨਾਂ ਵਿੱਚ ਆ ਕੇ ਤੇਰੀ ਕਦਮਬੋਸ਼ੀ ਕਰੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਾਂ ਕਹਿੰਦੇ ਮੱਛੀ ਨੂੰ, ਮਾਂ ਕਹਿੰਦੇ ਚੰਦਰਮੇ ਨੂੰ, ਅਤੇ ਮਾਹੀ ਕਹਿੰਦੇ ਮੱਛੀ ਨੂੰ। ਕਈ ਕਹਿੰਦੇ ਆ ਵੀ ਧਰਤੀ ਦੇ ਥੱਲੇ ਧੌਲਾ ਬਲਦਾ ਹੈ, ਉਹਨੇ ਧਰਤੀ ਸਿੰਘਾਂ ਦੇ ਉੱਪਰ ਚੁੱਕੀ ਹੈ, ਇਹ ਹਿੰਦੂ ਵਿਦਵਾਨ ਕਹਿੰਦੇ ਨੇ। ਫਾਰਸੀ ਦੇ ਜਿਹੜੇ ਗ੍ਰੰਥ ਨੇ ਉਹਨਾਂ 'ਚ ਲਿਖਿਆ ਵੀ ਇੱਕ ਮੱਛ ਹੈ ਥੱਲੇ, ਉਹਨੂੰ ਮਾਹੀ ਕਹਿੰਦੇ ਹਨ, ਉਹਦੇ ਉੱਪਰ ਇਹ ਧਰਤੀ ਦਾ ਗੋਲਾ ਟਿਕਿਆ ਹੋਇਆ ਹੈ। ਉਹ ਕਹਿੰਦੇ ਪਤਾਲਾਂ ਵਿੱਚ ਜਿਹੜੀ ਉਹ ਮੱਛੀ ਰਹਿੰਦੀ ਜਿਹਨੂੰ ਮਾਹੀ ਕਹਿੰਦੇ ਨੇ, ਤੇਰੀ ਕੁਰਾਨ ਵਿੱਚ ਜਿਹਨੂੰ ਮਾਹੀ ਲਿਖਿਆ, ਉਹ ਮਾਹੀ ਤੋਂ ਲੈ ਕੇ ਚੰਦਰਮੇ ਤੱਕ ਭਾਵ ਜ਼ਮੀਨ ਤੋਂ ਲੈ ਕੇ ਪਤਾਲਾਂ ਤੋਂ ਲੈ ਕੇ ਸਮਾਨਾਂ ਤੱਕ ਜਿੰਨੀ ਵੀ ਦੌਲਤ ਹੈ ਉਹ ਸਾਰੀ ਦੌਲਤ ਤੇਰੀ ਕਦਮਬੋਸ਼ੀ ਕਰੇਗੀ। ਜੇ ਬਾਜਾਂ ਵਾਲੇ ਦੇ ਦਰਬਾਰ ਵਿੱਚ ਜਾਵੇਂਗਾ, ਸਾਰੀ ਦੌਲਤ ਤੇਰੇ ਆ ਕੇ ਚਰਨ ਚੁੰਮੂ। ਚੱਲ ਉਹ ਮੌਲਵੀਆ ਬਾਜਾਂ ਵਾਲੇ ਦੇ ਦਰਬਾਰ ਦੇ ਵਿੱਚ ਚੱਲੀਏ, ਬਾਜਾਂ ਵਾਲੇ ਦੇ ਦਰਸ਼ਨ ਕਰੀਏ, ਬਾਜਾਂ ਵਾਲੇ ਦੀ ਕੀਰਤੀ ਦੇ ਸੋਹਲੇ ਖਾ ਕਰਕੇ ਬਾਜਾਂ ਵਾਲੇ ਦੇ ਸੇਵਕ ਬਣੀਏ।
ਹਰ ਕਿਹ ਗਾਫਿਲ ਸ਼ੁੱਧ ਅਜ਼ੂ ਨਾਦਾਂ ਬਾਵਦ,
ਕਹਿੰਦੇ ਮੈਨੂੰ ਹੋਰ ਤੇ ਨਹੀਂ ਪਤਾ, ਮੈਨੂੰ ਇੰਨਾ ਪਤਾ ਵੀ ਜਿਹੜਾ ਬੰਦਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਤੋਂ ਅਵੇਸਲਾ ਹੁੰਦਾ ਉਹ ਦੁਨੀਆਂ ਦਾ ਸਭ ਤੋਂ ਵੱਡਾ ਮੂਰਖ ਬੰਦਾ ਹੁੰਦਾ। ਖੂ ਸਤਨਾਮ ਸ਼੍ਰੀ ਵਾਹਿਗੁਰੂ। ਜਿਹਨੂੰ ਬਾਜਾਂ ਵਾਲੇ ਦੇ ਦਰਸ਼ਨਾਂ ਦੀ ਪਰਵਾਹ ਕੋਈ ਨਹੀਂ ਨਾ, ਭਾਈ ਜੀ ਕਹਿੰਦੇ ਮੇਰੀ ਨਿਗਾਹ ਦੇ ਵਿੱਚ ਉਹ ਸਭ ਤੋਂ ਵੱਡਾ ਮੂਰਖ ਹੈ, ਜਾਹਲ ਹੈ, ਗਵਾਰ ਹੈ, ਜਿਹਦੇ ਮਨ ਵਿੱਚ ਇਹ ਤਮੰਨਾ ਨਹੀਂ ਜਾਗੀ ਵੀ ਬਾਜਾਂ ਵਾਲੇ ਦੇ ਦਰਸ਼ਨ ਕਰਨੇ ਹੈ, ਬਾਜਾਂ ਵਾਲੇ ਦੇ ਦਰਸ਼ਨ ਕਰਨੇ ਹੈ, ਬਾਜਾਂ ਵਾਲੇ ਦੀ ਖੁਸ਼ੀ ਨੂੰ ਪ੍ਰਾਪਤ ਕਰਨਾ ਹੈ।
ਗਰ ਗਦਾ ਬਾਸ਼ਦ ਵਗਰ ਸੁਲਤਾਨ ਬਾਬਦ,
ਕਹਿੰਦੇ ਭਾਵੇਂ ਕੋਈ ਕੰਗਾਲ ਬੰਦਾ ਹੋਵੇ ਤੇ ਭਾਵੇਂ ਕੋਈ ਬਾਦਸ਼ਾਹ ਬੰਦਾ ਹੋਵੇ, ਇਹ ਨਹੀਂ ਮਹਿਣਾ ਰੱਖਦਾ। ਜੇ ਕੋਈ ਬਾਦਸ਼ਾਹ ਬਾਜਾਂ ਵਾਲੇ ਦੇ ਦਰਸ਼ਨ ਕਰ ਲਵੇ ਉਹ ਪਾਤਸ਼ਾਹ ਬਣ ਜਾਂਦਾ ਹੈ, ਜੇ ਕੋਈ ਕੰਗਾਲ ਬਾਜਾਂ ਵਾਲੇ ਦੇ ਦਰਸ਼ਨ ਕਰ ਲਵੇ ਉਹ ਬਾਦਸ਼ਾਹ ਬਣ ਜਾਂਦਾ ਹੈ, ਇਹ ਨਹੀਂ। ਜਿਹਦੇ ਮਨ ਵਿੱਚ ਬਾਜਾਂ ਵਾਲੇ ਦੇ ਦਰਸ਼ਨਾਂ ਦੀ ਚਾਹਨਾ ਨਹੀਂ ਉਹ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਮੂਰਖ ਹੈ, ਉਹ ਮੂਰਖਾਂ ਦਾ ਮੂਰਖ ਹੈ। ਮਨ ਵਿੱਚ ਭਾਵਨਾ ਹੋਣੀ ਚਾਹੀਦੀ ਹੈ, ਬਾਜਾਂ ਵਾਲੇ ਸਵਾਮੀ ਗੁਰੂ ਗੋਬਿੰਦ ਸਿੰਘ ਜੀ ਦਰਸ਼ਨ ਜ਼ਰੂਰ ਦਿੰਦੇ ਹਨ। ਇੱਕ ਬਾਬਾ ਗੁਰਨਾਮ ਸਿੰਘ ਹੋਇਆ ਚੀਮੇ ਬਾਠਾਂ ਦਾ, ਕਿਰਤੀ ਸਿੱਖ ਸੀ ਔਰ ਰਈਏ ਤੋਂ ਪਰੇ ਚੀਮੇ ਬਾਠ ਪਿੰਡ ਹੈ। 100 ਸਾਲ ਤੋਂ ਉਹਦੀ ਵਧੀਕ ਉਮਰ ਸੀ। ਹਰ ਰੋਜ਼ ਤੁਰ ਕੇ ਗੁਰੂ ਖਾਲਸਾ ਜੀ ਉਹ ਬਾਬੇ ਬਕਾਲੇ ਸਾਹਿਬ ਆਉਂਦਾ ਅਤੇ ਲੰਗਰਾਂ ਦੇ ਵਿੱਚ ਆ ਕਰਕੇ ਉਹਨੇ ਦਰਸ਼ਨ ਕਰਨੇ, ਸੇਵਾ ਕਰਨੀ ਹੱਥੀਂ, ਅਤੇ ਬੜਾ ਮਿੱਠਾ ਸੁਭਾਅ, ਸਾਰਿਆਂ ਨੂੰ ਹੱਥ ਜੋੜ ਕੇ ਨਿਮਰਤਾ ਦੇ ਨਾਲ ਬੋਲਣਾ। ਸਿੱਖ ਏਡਾ ਪੁਰਾਣਾ ਸੀ, ਜਦੋਂ ਭੋਰਾ ਸਾਹਿਬ ਦੀ ਸੇਵਾ ਸ਼ੁਰੂ ਹੋਈ ਸੀ ਨਾ 1928 ਦੇ ਨੇੜੇ, ਉਦੋਂ ਉਹ ਨੀਹਾਂ ਕੁੱਟਦਾ ਰਿਹਾ ਹੱਥਾਂ ਦੇ ਨਾਲ, ਇੰਨਾ ਉਹ ਪੁਰਾਣਾ ਗੁਰੂ ਕਾ ਸਿੱਖ ਸੀ। ਅਤੇ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਦਾ ਉਹ ਸਮਕਾਲੀ ਗੁਰਭਾਈ ਗੁਰੂ ਕਾ ਸਿੱਖ ਸੀ, ਵੱਡਿਆਂ ਤੋਂ ਸਜਿਆ ਹੋਇਆ ਸੀ। ਮੈਂ ਉਹਨੂੰ ਮਿਲਿਆ ਬਾਬਾ ਜੀ ਨੂੰ, ਉਹਨਾਂ ਦਾ ਮਿੱਠ ਬੋਲੜਾ ਸੁਭਾਅ ਅਤੇ ਜੀਵਨ ਵੇਖਿਆ ਵੀ 100 ਪਾਠ ਜਪਜੀ ਸਾਹਿਬ ਦੇ, 12 ਪਾਠ ਸੁਖਮਣੀ ਸਾਹਿਬ ਦੇ ਅਤੇ 25-30 ਪਾਠ ਚੌਪੀ ਸਾਹਿਬ ਦੇ, ਇੰਨਾ ਉਹਨਾਂ ਦਾ ਪੱਕਾ ਨਿਤਨੇਮ ਸੀ। ਨਿਤਨੇਮ ਤੋਂ ਇਲਾਵਾ ਮੈਂ ਆਖਣਾ ਬਾਬਾ ਜੀ ਤੁਹਾਨੂੰ ਯਾਦ ਕਿੱਦਾਂ ਰਹਿੰਦਾ ਹੈ, ਉਹਨਾਂ ਆਖਣ ਲੱਗੇ ਮੈਂ ਘਟੋਨੀਆਂ ਰੱਖੀਆਂ ਨੇ ਜਿਹੜੀਆਂ ਤਰੀਕ ਨੂੰ ਲੱਗਦੀਆਂ ਨਾ ਘਟੋਨੀਆਂ, ਕਹਿੰਦੇ ਮੈਂ ਗੀਹੇ 'ਚ ਪਾਈਆਂ 100 ਗਿਣ ਕੇ, ਜਦੋਂ ਇੱਕ ਪਾਠ ਹੋ ਜਾਂਦਾ ਕੱਢ ਕੇ ਦੂਜੇ 'ਚ ਪਾਈ ਜਾਂਦੇ ਹਾਂ ਅਤੇ ਨਾਲ ਨਾਲ ਪੱਠੇ ਵੱਢੀ ਜਾਂਦੇ ਹਾਂ, ਆਪਣੀ ਕਿਰਤ ਕਰੀ ਜਾਂਦੇ ਹਾਂ। ਮੈਂ ਆਖਿਆ ਜੀ ਤੁਹਾਡੇ ਮਨ ਵਿੱਚ ਏਡਾ ਚਾਅ, ਏਡੀ ਭਾਵਨਾ, ਏਡਾ ਉਤਸ਼ਾਹ ਕਿੱਥੋਂ ਲੱਗਾ? ਆਖਣ ਲੱਗੇ ਜਿਹੜੇ ਮਹਾਂਪੁਰਖਾਂ ਦੇ ਚਰਨਾਂ 'ਚ ਸੇਵਾ ਕਰਦੇ ਹਨ, ਬਾਬਾ ਗੁਰਮੁਖ ਸਿੰਘ, ਬਾਬਾ ਸਾਧੂ ਸਿੰਘ ਜੀ, ਬਾਬੇ ਬਕਾਲੇ ਸਾਹਿਬ ਵਾਲੇ ਮਹਾਂਪੁਰਸ਼, ਉਹ ਇੱਕੋ ਗੱਲ ਕਰਦੇ ਹੁੰਦੇ ਹੀ ਸਿੱਖ ਨੂੰ ਇਹ ਤਮੰਨਾ ਰੱਖਣੀ ਚਾਹੀਦੀ ਵੀ ਬਾਜਾਂ ਵਾਲੇ ਦੇ ਦਰਸ਼ਨ ਕਰਨੇ ਆ, ਬਾਜਾਂ ਵਾਲੇ ਦੇ ਦਰਸ਼ਨ ਕਰਨੇ, ਸਿੱਖ ਦਾ ਮਨੋਰਥ ਹੋਣਾ ਚਾਹੀਦਾ ਹੈ। ਅਤੇ ਜਦੋਂ ਬਾਬਾ ਬਿਸ਼ਨ ਸਿੰਘ ਜੀ ਪਹਿਲੀ ਦੂਜੀ ਦਫਾ ਸੱਚਖੰਡ ਹਜ਼ੂਰ ਸਾਹਿਬ ਨੂੰ ਯਾਤਰਾ 'ਤੇ ਜਾਣ ਲੱਗੇ, ਅਤੇ ਮੈਂ ਸੁਣਿਆ ਸੀ ਵੀ ਜਿਹੜਾ ਹਜ਼ੂਰ ਸਾਹਿਬ ਜਾਂਦਾ ਉਹਨੂੰ ਬਾਜਾਂ ਵਾਲੇ ਦੇ ਦਰਸ਼ਨ ਹੁੰਦੇ ਨੇ। ਪਹਿਲੇ ਸਿੱਖ ਭੋਲੇ ਸੀ, ਸ਼ਰਧਾ ਬਹੁਤ ਜ਼ਿਆਦਾ ਸੀ, ਅਤੇ ਇਹ ਗੱਲ ਆਮ ਹੁੰਦੀ ਸੀ ਵੀ ਬਾਜਾਂ ਵਾਲੇ ਹਜ਼ੂਰ ਸਾਹਿਬ ਰਹਿੰਦੇ ਨੇ। ਜਿਹੜਾ ਹਜ਼ੂਰ ਸਾਹਿਬ ਆਉਂਦਾ ਸੀ ਉਹਨੂੰ ਕਹਿੰਦੇ ਸੀ ਵੀ ਇਹ ਹਜ਼ੂਰੀਆ ਸਿੱਖ ਵਾ, ਇਹ ਬਾਜਾਂ ਵਾਲੇ ਦੇ ਦਰਸ਼ਨ ਕਰਕੇ ਆਇਆ। ਸਾਰਾ ਪਿੰਡ ਮੱਥਾ ਟੇਕਦਾ ਸੀ ਆ ਕੇ ਉਹਨੂੰ ਵੀ ਇਹ ਹਜ਼ੂਰ ਸਾਹਿਬੋਂ ਚੱਲ ਕੇ ਆਇਆ ਹੈ। ਆਖਣ ਲੱਗਾ ਜੀ ਮੈਂ ਬਾਬਾ ਜੀ ਦੇ ਨਾਲ ਤੁਰ ਪਿਆ, ਉੱਥੇ ਪਹੁੰਚ ਗਏ ਗੋਦਾਵਰੀ ਦੇ ਕੰਢੇ 'ਤੇ ਬਾਬਾ ਜੀ ਨੇ ਆਸਣ ਕਰਕੇ ਲੰਗਰ ਚਲਾ ਦਿੱਤੇ, ਨਾਮ ਜਪਣ ਲੱਗ ਪਏ, ਇਸ਼ਨਾਨ ਕਰਕੇ, ਅਤੇ ਮਨ ਵਿੱਚ ਭਾਵਨਾ ਉੱਠੀ ਵੀ ਤਖ਼ਤ ਸਾਹਿਬ 'ਤੇ ਜਾਈਏ ਅਤੇ ਬਾਜਾਂ ਵਾਲੇ ਦਾ ਦਰਸ਼ਨ ਕਰਕੇ ਆਈਏ। ਇਹ ਕਹਿੰਦੇ ਐਂ ਪਿਆਰ ਲੱਗਾ ਬਾਜਾਂ ਵਾਲੇ ਸਵਾਮੀ ਗੁਰੂ ਗੋਬਿੰਦ ਸਿੰਘ ਦਾ, ਇਵੇਂ ਇੱਕ ਮਸਤਾਨਾ ਬੜੇ ਚਾਅ ਦੇ ਵਿੱਚ ਭੱਜਾ ਜਾਂਦਾ ਵੀ ਮੈਂ ਜਾ ਕੇ ਬਾਜਾਂ ਵਾਲੇ ਦਾ ਦਰਸ਼ਨ ਕਰਨਾ, ਜਿਉਂ ਮੈਂ ਗੋਦਾਵਰੀ ਤੋਂ ਤੁਰਿਆ ਮੈਂ ਭੱਜਾ ਹੀ ਜਾਵਾਂ ਵੀ ਬਾਜਾਂ ਵਾਲੇ ਦਾ ਦਰਸ਼ਨ ਕਰਨਾ ਹੈ। ਗੁਰਦੁਆਰੇ ਸਾਹਿਬ ਗਿਆ, ਪ੍ਰਗਟ ਗੁਰਾਂ ਕੀ ਦੇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ, ਅਤੇ ਮਨ ਵਿੱਚ ਭਾਵਨਾ ਵੀ ਜਿਹੜਾ ਅੰਦਰ ਬੰਦ ਹੈ ਨਾ, ਜਿੱਥੇ ਸ਼ਸਤਰ ਸਾਹਿਬ ਨੇ, ਤਖ਼ਤ ਸਾਹਿਬ ਦਾ ਸਥਾਨ ਹੈ, ਵੀ ਬਾਜਾਂ ਵਾਲੇ ਉਹ ਕੋਠੇ 'ਚ ਬੈਠੇ ਹੋਣੇ ਆ ਜਿਹੜਾ ਸੋਨੇ ਦੇ ਪੱਤਰਿਆਂ ਦੇ ਨਾਲ ਮੜਿਆ ਹੋਇਆ ਹੈ। ਕਿਸੇ ਨੂੰ ਪੁੱਛਿਆ ਵੀ ਉਹ ਕਿੰਨੇ ਕੁ ਵਜੇ ਖੁੱਲ੍ਹਦਾ ਹੈ ਦਰਵਾਜ਼ਾ, ਉਹਨਾਂ ਆਖਿਆ ਦੁਪਹਿਰ 3-4 ਵਜੇ ਖੁੱਲ੍ਹਦਾ, ਅੰਮ੍ਰਿਤ ਵੇਲੇ ਖੁੱਲ੍ਹਦਾ। ਉੱਥੇ ਬਹਿ ਗਿਆ, ਜਦੋਂ ਪੁਜਾਰੀ ਮਹਾਂਪੁਰਸ਼ ਆਏ, ਉਹਨਾਂ ਆ ਕੇ ਦਰਵਾਜ਼ਾ ਖੋਲ੍ਹਿਆ ਨਾ, ਤਾਂ ਮੈਂ ਗਾਂ ਹੋ ਕੇ ਵੇਖਾਂ ਵੀ ਬਾਜਾਂ ਵਾਲੇ ਕਿੱਥੇ ਕੁ ਬੈਠੇ ਨੇ, ਕਿੱਥੇ ਕੁ ਉਹਨਾਂ ਦਾ ਆਸਣ ਹੈ। ਵੇਖਿਆ ਤਾਂ ਤੀਰਾਂ ਢਾਲਿਆ ਨੇਜਿਆਂ ਦਾ ਮੈਨੂੰ ਉੱਥੇ ਦੀਦਾਰ ਹੋਇਆ, ਬਾਜਾਂ ਵਾਲੇ ਤਾਂ ਲੱਭੇ ਕੋਈ ਨਹੀਂ। ਦੂਜੇ ਬੂਹੇ ਹੋਇਆ ਵੀ ਖੋਰਿਆ ਬਾਜਾਂ ਵਾਲੇ ਦਾ ਕਿਸੇ ਕੰਧ ਦੇ ਨਾਲ ਆਸਣ ਲੱਗਾ ਹੋਵੇ, ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਦਾ ਦਰਸ਼ਨ ਨਹੀਂ ਹੋਇਆ। ਓੜਕ ਮੈਂ ਉੱਥੋਂ ਦੇ ਬਛਿੰਦੇ ਹਜ਼ੂਰੀ ਸਿੰਘਾਂ ਨੂੰ ਪੁੱਛਿਆ ਵੀ ਬਾਜਾਂ ਵਾਲੇ, ਅਤੇ ਉਹ ਮੈਨੂੰ ਵੇਖ ਕੇ ਟਿੱਚਰਾਂ ਕਰਦੇ, ਨਾਲੇ ਮਖੌਲ ਕਰਦੇ ਆ ਵੀ ਇਹ ਬਾਜਾਂ ਵਾਲਾ ਲੱਭਦਾ ਫਿਰਦਾ ਹੈ। ਉਹ ਕਹਿੰਦੇ ਇੱਥੇ ਸਿੱਖਾਂ 'ਚ ਹੀ ਆ ਬਾਜਾਂ ਵਾਲੇ। ਕਹਿੰਦੇ ਮੈਂ ਕਦੇ ਗੁਰਦੁਆਰੇ ਸਾਹਿਬ ਦੀ ਕਿਸੇ ਨੁੱਕਰ 'ਚ ਕਦੇ ਕਿਸੇ ਨੁੱਕਰ 'ਚ ਵੀ ਬਾਜਾਂ ਵਾਲੇ ਦਾ ਦਰਸ਼ਨ ਕਰਨਾ ਹੈ, ਦਰਸ਼ਨ ਹੁੰਦਾ ਕੋਈ ਨਹੀਂ। ਓੜਕ ਆ ਗਏ, ਦੁਸ਼ਹਿਰੇ ਦਾ ਮਹੱਲਾ ਹੋਇਆ, ਹੱਲਾ ਹੋਇਆ, ਅਤੇ ਬਾਬਾ ਜੀ ਕਹਿਣ ਲੱਗੇ ਵੀ ਸਿੰਘੋ ਜੇ ਕੋਈ ਚੀਜ਼ ਵਸਤ ਲੈਣੀ ਉਹ ਲੈ ਲਓ, ਤਖ਼ਤ ਸਾਹਿਬ 'ਤੇ ਅਰਦਾਸ ਕਰਨੀ, ਕੋਈ ਪ੍ਰਸ਼ਾਦ ਲੈਣਾ ਸਾਰੀ ਮਰਿਆਦਾ ਕਰ ਲਓ, ਸਵੇਰੇ ਬਾਪੂ ਦਾ ਦਰਸ਼ਨ ਕਰ ਲਿਆ, ਹੁਣ ਮਾਤਾ ਦੇ ਦਰਸ਼ਨਾਂ ਨੂੰ ਚਲ ਜਾਣਾ ਹੈ, ਉੱਥੋਂ ਹੀ ਪੰਜਾਬ ਨੂੰ ਚਾਲਾ ਹੋ ਜਾਣਾ ਹੈ, ਵਾਪਸੀ ਆਪਾਂ ਪਰਤ ਜਾਣਾ ਹੈ। ਕਹਿੰਦੇ ਮਨ ਵਿੱਚ ਆਇਆ ਵੀ ਬਾਜਾਂ ਵਾਲੇ ਦੇ ਦਰਸ਼ਨ ਕਰਨ ਆਏ ਹਾਂ, ਉਹ ਤਾਂ ਹੋਏ ਨਹੀਂ, ਆ ਹੱਲੇ ਮਹੱਲੇ ਦੇ ਉੱਥੇ ਬੜੇ ਵਿਹਨੇ ਸਾਂ, ਅਤੇ ਬਾਜਾਂ ਵਾਲੇ ਦਾ ਦਰਸ਼ਨ ਤਾਂ ਹੋਇਆ ਨਹੀਂ। ਮਨ ਵਿੱਚ ਇੱਕੋ ਹੀ ਭਾਵਨਾ ਵੀ ਬਾਜਾਂ ਵਾਲੇ ਦੇ ਦਰਸ਼ਨ ਕਰਨੇ। ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਚਾਨਣ ਦਾ ਮਨਾਰਾ ਹੁੰਦੇ ਨੇ, ਉਹ ਬਾਜਾਂ ਵਾਲੇ ਸਵਾਮੀ ਨਾਲ ਜੋੜਦੇ ਨੇ, ਜਿਹੜਾ ਆਪਣੇ ਨਾਲ ਜੋੜੇ ਉਹ ਮਹਾਂਪੁਰਸ਼ ਨਹੀਂ ਹੁੰਦਾ। ਕਹਿੰਦੇ ਮੇਰੇ ਮਨ ਦੀ ਵੇਦਨਾ ਜਾਣ ਕੇ ਉਹ ਵੱਡੇ ਬ੍ਰਹਮ ਗਿਆਨੀ ਮਹਾਂਪੁਰਸ਼ ਪਲੰਘੇ ਦੇ ਉੱਪਰ ਲੰਮੇ ਪਏ ਨੇ, ਰਾਤ ਦਾ ਵੇਲਾ, ਆਖਣ ਲੱਗੇ ਗੁਰਨਾਮ ਸਾਹਿਬ ਨੂੰ ਰੁੱਗੇ ਛਕਾ, ਨਿਹੰਗ ਸਿੰਘਾਂ ਦੇ ਵਿੱਚ ਲੱਤਾਂ ਘੁੱਟਣ ਨੂੰ ਆਖ ਦਿੰਦੇ ਰੁੱਗੇ ਛਕਾਉਣੇ, ਆਖਣ ਲੱਗੇ ਮੈਨੂੰ ਰੁੱਗੇ ਛਕਾ। ਕਹਿੰਦੇ ਮੈਂ ਰੁੱਗੇ ਛਕਾਉਣ ਲੱਗ ਪਿਆ ਬਾਬਾ ਜੀ ਨੂੰ, ਅਤੇ ਬਾਬਾ ਜੀ ਬਰਾਜ ਗਏ। 12-1 ਵਜੇ ਬਾਬਾ ਜੀ ਦੀ ਅੱਖ ਖੁੱਲ੍ਹੀ ਅਤੇ ਮੈਂ ਰੁੱਗੇ ਛਕਾਉਣ ਡਿਆ। ਬਾਬਾ ਜੀ ਕਹਿੰਦੇ ਗੁਰਨਾਮ ਸਾਹਿਬ ਤੂੰ ਸੁੱਤਾ ਨਹੀਂ, ਅਸੀਂ ਤਾਂ ਆਰਾਮ ਕਰਕੇ ਉੱਠ ਪਏ, ਧਰਮਰਾਜ ਦੀ ਪੁੱਤਰੀ ਨਾਲ ਯੁੱਧ ਵੀ ਕਰ ਲਿਆ ਹੈ, ਤੂੰ ਅਜੇ ਤੱਕ ਰੁੱਗੇ ਛਕਾਈ ਜਾਂਦਾ ਹੈ। ਕਹਿਣ ਲੱਗਾ ਪਾਤਸ਼ਾਹੋ ਤੁਸੀਂ ਹੁਕਮ ਕੋਈ ਨਹੀਂ ਕੀਤਾ ਅਤੇ ਮੈਂ ਹਟਿਆ ਕੋਈ ਨਹੀਂ, ਤੁਸੀਂ ਸੇਵਾ ਪੱਗ ਛੱਡੀ ਅਤੇ ਮੈਂ ਸੇਵਾ ਵਿੱਚ ਲੱਗਾ ਰਿਹਾ। ਬਾਬਾ ਜੀ ਕਹਿਣ ਲੱਗੇ ਚੱਲ ਭਈ ਝਟਕ ਤੂੰ ਆਰਾਮ ਕਰ ਲਾ, ਅਸੀਂ ਹੁਣ ਇਸ਼ਨਾਨ ਕਰਕੇ ਨਾਮ ਜਪਦੇ, ਨਾਮ ਜਪਣ ਦਾ ਵੇਲਾ ਹੋ ਗਿਆ ਹੈ। ਬਾਬਾ ਜੀ 12 ਵਜੇ ਤੋਂ ਤਾਂ ਨਹੀਂ ਵੇਲਾ ਜਾਣ ਦਿੰਦੇ, ਕਈ ਵਾਰ 11 ਵਜੇ ਹੀ ਇਸ਼ਨਾਨ ਕਰ ਲੈਣਾ, ਆਖਣਾ 11 ਨਾ 12 ਹੁੰਦੀਆਂ ਨੇ। ਨਾਮ ਜਪਣ ਦੀ ਇੰਨੀ ਉਹਨਾਂ ਨੂੰ ਖਿੱਚ ਹੁੰਦੀ ਸੀ ਵੀ ਨਾਮ ਜਪਣਾ, ਜਿਉਂ ਚੌਂਕੜਾ ਮਾਰ ਕੇ ਗੁਰੂ ਚਰਨਾਂ 'ਚ ਧਿਆਨ ਜੋੜ ਕੇ ਬਹਿੰਦੇ ਸੀ, 6-7 ਵਜੇ ਤੱਕ ਸੂਰਜ ਦੀ ਪਹੁ ਨਿਕਲਣ ਤੱਕ ਉਹ ਨਾਮ ਜਪਦੇ ਹੁੰਦੇ ਸੀ, ਇੱਦਾਂ ਦੇ ਉਹ ਬ੍ਰਹਮ ਗਿਆਨੀ। ਕਹਿੰਦੇ ਅਸੀਂ ਹੁਣ ਚੌਂਕੜਾ ਲਾ ਲੈਣਾ ਵਾ ਗੁਰਨਾਮ ਸਾਹਿਬ, ਤੂੰ ਹੁਣ ਝਟਕ ਆਰਾਮ ਕਰ ਲਾ। ਇਹ ਮੈਂ ਸੋਚਿਆ ਵੀ ਜੇ ਇੱਧਰ ਨੂੰ ਲੱਤਾਂ ਕੀਤੀਆਂ ਤਾਂ ਇੱਧਰ ਬੰਦਾ ਘਾਟ ਹੈ, ਇੱਧਰ ਨੂੰ ਕੀਤੀਆਂ ਤਾਂ ਇੱਧਰ ਮਾਤਾ ਜੀ ਦਾ ਸਥਾਨ ਹੈ, ਇੱਧਰ ਨੂੰ ਕੀਤੀਆਂ ਤਾਂ ਇੱਧਰ ਵੀ ਗੁਰਦੁਆਰੇ ਨੇ ਅਤੇ ਇੱਧਰ ਤਖ਼ਤ ਸਾਹਿਬ ਦਾ ਥਾਂ ਹੈ। ਅਤੇ ਮਨ ਵਿੱਚ ਸੋਚਿਆ ਵੀ ਹੁਣ ਲੱਤਾਂ ਕਿੱਧਰ ਨੂੰ ਕਰਾਂ, ਅਤੇ ਉਹ ਗੁਰਦੁਆਰਾ ਨਗੀਨਾ ਘਾਟ ਉਹਦੇ 'ਤੇ ਹੀ ਕਹਿੰਦੇ ਉਹ ਪਹਿਲਾਂ ਥੜਾ ਹੀ ਹੁੰਦਾ ਸੀ, ਗੁਰਦੁਆਰਾ ਨਹੀਂ ਹੁੰਦਾ, ਉੱਧਰ ਨੂੰ ਮੈਂ ਸਿਰ ਕਰ ਲਿਆ ਅਤੇ ਲੱਤਾਂ ਮੈਂ ਕਰ ਲਈਆਂ ਤਖ਼ਤ ਸਾਹਿਬ ਵੱਲ ਨੂੰ, ਵੀ ਉਹ ਦੂਰ ਵਾ ਥਾਂ ਇਹ ਨੇੜੇ ਹੈ, ਨੇੜਲੇ ਥਾਂ ਵੱਲ ਨਹੀਂ ਲੱਤਾਂ ਕਰਨੀਆਂ। ਲੰਮਾ ਪੈ ਗਿਆ ਅਤੇ ਮਨ ਦੇ ਵਿੱਚ ਇੱਕੋ ਹੀ ਗੱਲ ਵੀ ਬਾਜਾਂ ਵਾਲੇ ਦੇ ਦਰਸ਼ਨ ਦੇ ਨੇਤਰਾਂ ਵਿੱਚੋਂ ਉਹ ਮੁਹੱਬਤਾਂ ਦੇ, ਉਹ ਪਿਆਰ ਦੇ ਹੰਝੂ, ਉਹ ਨੀਰ ਵਹਿ ਵਹਿ ਚੱਲੇ ਜੀਓ, ਉਹ ਪਾਣੀ ਚੱਲਦਾ ਹੈ ਪਿਆਰ ਦਾ। ਅਤੇ ਥੱਕਾ ਸਰੀਰ ਸੀ, ਅੱਖ ਲੱਗੀ, ਅਤੇ ਐਂ ਜਾਪਦਾ ਵਾ ਵੀ ਜਿੱਦਾਂ ਘੋੜੇ ਦੀਆਂ ਟਾਪਾਂ ਵੱਜਦੀਆਂ ਆਉਂਦੀਆਂ ਨੇ ਅਤੇ ਸਿੰਘ ਜਕਾਰੇ ਛੱਡਦੇ ਆਉਂਦੇ ਨੇ। ਕਹਿੰਦੇ ਮੈਂ ਉਬੜਵਾ ਉੱਠਿਆ ਵੀ ਜਾਪਦੀ ਸਵੇਰ ਹੋ ਗਈ, ਬਾਬਾ ਜੀ ਨੇ ਚਾਲਾ ਪਾ ਤਾ, ਘੋੜਿਆਂ ਦੇ ਉੱਪਰ ਚੜ ਗਏ ਨੇ ਸਿੰਘ, ਟਰੱਕਾਂ ਆਦਿਕਾਂ ਦੇ ਘੋੜੇ ਚੜ੍ਹਾਉਣ ਲੱਗ ਪਏ ਨੇ, ਮਾਤਾ ਜੀ ਦੇ ਸਥਾਨ ਨੂੰ ਚੱਲ ਪਏ ਆ, ਅਤੇ ਮੈਂ ਸੁੱਤਾ ਰਹਿ ਗਿਆ, ਮੈਨੂੰ ਠਾਲਿਆ ਹੀ ਕਿਸੇ ਨਹੀਂ ਹੈ। ਜਦੋਂ ਮੈਂ ਉਬੜਵਾ ਉੱਠਿਆ ਅਤੇ 2 ਕੁ ਵਜੇ ਹੀ ਅਤੇ ਬੰਦੇ ਘਾਟ ਵੱਲੋਂ ਉਹ ਜਿੱਦਾਂ ਪੜ੍ਹਦੇ ਹੁੰਦੇ ਆ ਚਮਕਾਰੇ ਪੈਂਦੇ ਚੱਕਰਾਂ ਦੇ, ਅੱਜ ਗੁਰੂ ਗੋਬਿੰਦ ਸਿੰਘ ਆਏ, ਬਾਜਾਂ ਵਾਲੇ ਨੀਲੇ ਘੋੜੇ 'ਤੇ ਚੜ੍ਹੇ ਆਉਂਦੇ ਹਨ। ਪਿਆਰੇ ਦਇਆ ਸਿੰਘ ਜੀ ਚੌਰ ਕਰਦੇ ਆਉਂਦੇ ਆ ਸਾਹਿਬ ਜੀ ਦੇ ਉੱਤੇ, ਅਤੇ ਸਿੰਘ ਅਕਾਲ ਅਕਾਲ ਦੇ ਜਕਾਰੇ ਛੱਡਦੇ ਬਾਜਾਂ ਵਾਲੇ ਦੇ ਨਾਲ ਤੁਰੇ ਆਉਂਦੇ ਹਨ। ਇਹਨੇ ਮੈਂ ਲੰਮਾ ਪਿਆ ਜਿੱਦਾਂ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੁੰਦਾ, ਇੱਦਾਂ ਪ੍ਰਕਾਸ਼ ਉਹ ਬਾਬਾ ਜੀ ਇਹਦੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਅੱਜ ਵੀ ਉਹਨਾਂ ਦੇ ਬੋਲ ਕੰਨਾਂ 'ਚ ਗੂੰਜਦੇ ਆ। ਕਹਿੰਦੇ ਮੇਥੋਂ ਵੇਖਿਆ ਨਾ ਗਿਆ ਉੱਠ ਕੇ, ਮੈਂ ਲੰਮੇ ਪਿਆ ਹੀ ਐਂ ਹੱਥ ਜੋੜਤੇ ਅਤੇ ਐਂ ਬਾਜਾਂ ਵਾਲੇ ਦਾ ਦਰਸ਼ਨ ਕੀਤਾ, ਨਿਹਾਲ ਹੋ ਗਿਆ। ਸਾਹਿਬ ਜੀ ਨੇ ਦਰਸ਼ਨ ਦੇ ਦਿੱਤੇ ਆ ਕੇ, ਇਹ ਜਿੱਥੇ ਬਾਬਾ ਜੀ ਐਂ ਨਾਮ ਜਪਣ ਡਏ ਹੀ, ਉੱਥੇ ਘੋੜਾ ਲਾਗੇ ਖਿਲਾਰਤਾ ਅਤੇ ਬਾਬਾ ਜੀ ਦੇ ਸਿਰ ਦੇ ਉੱਤੇ ਹੱਥ ਰੱਖਤਾ। ਆਖਣ ਲੱਗੇ, ਉਹ ਸਿੰਘਾ ਤੈਨੂੰ ਨਹੀਂ ਪਤਾ ਇੱਧਰ ਤਖਤੇ ਸਥਾਨ ਤੋਂ ਇੱਧਰ ਨੂੰ ਲੱਤਾਂ ਕਰਕੇ ਸੁੱਤਾ, ਉੱਠ ਇਸ਼ਨਾਨ ਕਰ, ਜਪਜੀ ਸਾਹਿਬ ਦੇ ਪਾਠ ਕਰ, ਸੁਖਮਣੀ ਸਾਹਿਬ ਪੜ੍ਹ, ਚੌਪਈ ਦਾ ਪਾਠ ਕਰ, ਮੂਲ ਮੰਤਰ ਗੁਰਮੰਤਰ ਜਪ। ਉਹ ਬਾਬਾ ਜੀ ਅੰਧੇ ਹੁੰਦੇ ਹੀ ਅੱਜ ਵੀ ਕਲਗੀਧਰ ਦੇ ਬੋਲ ਮੇਰੇ ਕੰਨਾਂ 'ਚ ਗੂੰਜਦੇ ਆ। ਉਦੋਂ ਦੀ ਸਾਹਿਬ ਜੀ ਦਰਸ਼ਨ ਦੇ ਕੇ ਇੱਦਾਂ ਦੀ ਪ੍ਰੇਰਨਾ ਦੇ ਗਏ ਆ, ਮੈਂ 100 ਪਾਠ ਜਪਜੀ ਦਾ ਆਪ ਕਰਦਾ, ਪਾਤਸ਼ਾਹ ਕਰਾਉਂਦੇ ਹੁਕਮ ਦੇ ਗਏ ਆ ਮੈਨੂੰ ਮਹਾਰਾਜ ਸਾਹਿਬ ਜੀ ਜਪਜੀ ਸਾਹਿਬ ਦੇ ਪਾਠਾਂ ਦਾ। ਮਨ ਵਿੱਚ ਤਮੰਨਾ ਹੋਵੇ ਗੁਰੂ ਖਾਲਸਾ ਜੀ ਦਰਸ਼ਨ ਨਾ ਹੋਣ, ਇਹ ਗੱਲ ਨਹੀਂ ਹੋ ਸਕਦੀ। ਆਪਣੇ ਮਨ ਵਿੱਚ ਤਮਾ ਹੀ ਨਹੀਂ ਹੈ, ਤਮੰਨਾ ਹੀ ਨਹੀਂ ਆ ਵੀ ਬਾਜਾ ਵਾਲੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨੇ ਹੈ। ਕਬੀਰ ਸੁਪਨੇ ਹੂੰ ਬਰੜਾਏ ਕਹਿ, ਸੁਪਨੇ ਦੇ ਵਿੱਚ ਹੀ ਕਿਤੇ ਬਾਜਾ ਵਾਲੇ ਦਾ ਨਾਮ ਜਪ ਲਈਏ, ਬਾਜਾ ਵਾਲੇ ਦੇ ਦਰਸ਼ਨ ਕਰ ਲਈਏ, ਲਹਿਰਾਂ ਬਹਿਰਾਂ ਹੋ ਜਾਂਦੀਆਂ ਵਾ। ਪ੍ਰਤੱਖ ਦਰਸ਼ਨਾਂ ਦੀ ਤਾਂ ਗੱਲ ਹੀ ਇੱਕ ਬੰਨੇ ਹੈ। ਭਾਈ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਗੜ੍ਹ ਹੈ ਆਨੰਦਪੁਰ ਦਾ ਗੜ੍ਹ, ਦਰਸ਼ਨਾਂ ਦੀ ਗੱਲ ਤਾਂ ਇੱਕ ਬੰਨੇ ਰਹੀ, ਨਾਮ ਦੀ ਗੱਲ ਤਾਂ ਇੱਕ ਬੰਨੇ ਰਹੀ, ਕਿਤੇ ਆਨੰਦਪੁਰ ਜਾ ਕੇ ਆਨੰਦਪੁਰ ਦੀਆਂ ਗਲੀਆਂ ਦੇ ਵਿੱਚ ਦੀ ਫੇਰਾ ਲੈ, ਉਹ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਤੁਹਾਡਾ ਪ੍ਰਤਾਪ ਸੂਰਜ ਜਿੱਡਾ ਉੱਚਾ ਕਰ ਦੇਣਗੇ, ਸੂਰਜ ਵਾਂਗੂ ਚਮਕਣ ਲਾ ਦੇਣਗੇ। ਨਾਮ ਜਪਣ ਦੀ ਗੱਲ ਤਾਂ ਇੱਕ ਬੰਨੇ ਰਹਿ ਗਈ, ਜਾਪ ਸਾਹਿਬ ਪੜ੍ਹਨ ਦੀ ਗੱਲ ਤਾਂ ਬਹੁਤ ਵੱਡੀ ਰਹਿ ਗਈ, ਜਪਜੀ ਦੇ ਪਾਠਾਂ ਦੀ ਗੱਲ ਤਾਂ ਬੜੀ ਵੱਡੀ ਆ। ਇੱਕ ਵਾਰ ਆਨੰਦਪੁਰ ਸਾਹਿਬ ਹੀ ਚੱਲ ਜਾਓ, ਮਨ 'ਚ ਭਾਵਨਾ ਰੱਖਿਓ ਵੀ ਇਹ ਬਾਜਾਂ ਵਾਲੇ ਦਾ ਘਰ ਹੈ, ਬਾਜਾਂ ਵਾਲੇ ਦਾ ਪਿੰਡ ਹੈ, ਅਤੇ ਭਾਵਨਾ ਰੱਖ ਕੇ ਉਹ ਗਲੀਆਂ ਦੇ ਵਿੱਚੋਂ ਦੀ ਇੱਕ ਵਾਰ ਫੇਰਾ ਲਾ ਦਿਓ। ਐਂ ਫਿਰੋ ਜਿੱਦਾਂ ਮਸਤਾਨੇ ਦਵਾਨੇ ਫਿਰਦੇ ਨੇ, ਬਾਜਾਂ ਵਾਲੇ ਦੇ ਰੰਗ ਦੇ ਵਿੱਚ ਰੰਗੇ ਹੋਏ। ਬਾਜਾਂ ਵਾਲਾ ਇੰਨੀ ਕਿਰਪਾ ਕਰੂ, ਦੁਪਹਿਰ ਦੇ ਸੂਰਜ ਵਾਂਗੂ ਪੂਰੇ ਜਹਾਨ ਵਿੱਚ ਕੀ ਦੋਨਾਂ ਜਹਾਨਾਂ ਵਿੱਚ ਚਮਕੋ ਗਏ। ਆਖੂ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਜੀ ਕਹਿੰਦੇ ਮੈਂ ਆਪਣੀਆਂ ਅੱਖਾਂ ਨਾਲ ਵੇਖੇ ਜੇ, ਮਸਤਾਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦੇ ਦੁਪਹਿਰ ਦੇ ਸੂਰਜ ਵਾਂਗੂ ਦੋ ਜਹਾਨਾਂ ਵਿੱਚ ਚਮਕ ਗਏ। ਉਹਨਾਂ ਦੀ ਵੀ ਜੈ ਜੈਕਾਰ ਹੋ ਗਈ, ਜਿਨ੍ਹਾਂ ਨੂੰ ਲੋਕ ਦੀਵਾਨੇ ਮਸਤਾਨੇ ਆਖ ਕੇ ਧੱਕੇ ਮਾਰਦੇ ਹੀ, ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਨੇ ਉਹ ਵੀ ਦਾਨੇ ਪ੍ਰਧਾਨੇ ਬਣਾ ਦਿੱਤੇ। ਉਹਨਾਂ ਦੀ ਵੀ ਪੂਜਾ ਲੋਕ ਕਰਨ ਲੱਗ ਪਏ ਆ ਕੇ। ਇੱਕ ਵਾਰੀ ਬਾਜਾਂ ਵਾਲੇ ਦੇ ਹੋਈਏ ਤਾਂ ਸਹੀ, ਇੱਕ ਵਾਰੀ ਬਾਜਾਂ ਵਾਲੇ ਦੇ ਘਰ ਨੂੰ ਤੁਰੀਏ ਤਾਂ ਸਹੀ। ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਐਸੀ ਕਿਰਪਾ ਕਰਦੇ ਆ, ਇੱਦਾਂ ਦੇ ਉਹ ਪਿਆਰ ਦੇ ਮੁਹੱਬਤ ਦੇ ਗੁਰੂ ਖਾਲਸਾ ਜੀ ਇਸ਼ਕ ਦੇ ਬਾਣ ਮਾਰਦੇ ਆ, ਮਹਾਰਾਜ ਕਾਇਲ ਕਰ ਕਰਕੇ ਸੁੱਟ ਦਿੰਦੇ ਆ, ਐਸੀ ਕਿਰਪਾ ਕਰ ਦਿੰਦੇ ਆ ਸਵਾਮੀ ਜੀ। ਸਾਜ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਦਿਨ ਹੀ ਪ੍ਰਭ ਪਾਇਓ, ਦਿਨ ਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ। ਜਿਨ੍ਹਾਂ ਨੇ ਭਾਈ ਪਿਆਰ ਕੀਤਾ ਉਹਨਾਂ ਨੇ ਪਾਇਆ ਬਾਜਾਂ ਵਾਲੇ ਨੂੰ। ਹਕੀਕੀ ਇਸ਼ਕ ਦੇ ਸਾਰ ਜਿਸਮਾਨੀ ਇਸ਼ਕ ਦੇ ਸਾਰੇ ਕਰੀ ਜਾਂਦੇ ਹੋ, ਹਕੀਕੀ ਇਸ਼ਕ ਵੀ ਕਰਕੇ ਵੇਖੋ। ਹਕੀਕੀ ਇਸ਼ਕ ਕੀ ਹੁੰਦਾ ਹੈ? ਉਹ ਭਾਈ ਜੀ ਨੇ ਕੀਤਾ ਹੈ ਬਾਜਾਂ ਵਾਲੇ ਸਵਾਮੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ। ਇਹ ਪੱਛਮੀ ਦੇਸ਼ ਜਿਸਮਾਨੀ ਇਸ਼ਕ ਸਿਖਾਉਂਦੇ ਆ, ਇਹ ਭਾਈ ਜੀ ਸਾਨੂੰ ਹਕੀਕੀ ਇਸ਼ਕ ਦੱਸਦੇ ਆ ਵੀ ਹਕੀਕਤ ਦੇ ਵਿੱਚ ਇੱਕ ਮੁਰੀਦ ਦਾ ਮੁਰਸ਼ਿਦ ਦੇ ਨਾਲ ਕੈਸਾ ਇਸ਼ਕ ਪਿਆਰ ਮੁਹੱਬਤ ਹੁੰਦਾ ਹੈ, ਉਹ ਕਿੱਦਾਂ ਦਾ ਪਿਆਰ ਦਾ ਰਾਹ ਵਾ ਜਿਹੜੇ ਰਾਹ 'ਤੇ ਬਾਬਾ ਦੀਪ ਸਿੰਘ ਜੀ ਤੁਰੇ। ਆਖਿਆ ਜਾਓ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾ ਨਾ ਕੀਜੈ। ਉਹ ਰਾਹ 'ਤੇ ਤੁਰਨਾ ਸਿੱਖੀਏ, ਅਰਦਾਸ ਕਰੀਏ ਬਾਜਾਂ ਵਾਲਿਆ ਸਾਨੂੰ ਵੀ ਆਪਣੀ ਚਰਨਾਂ ਦੇ ਨਾਲ ਲਾ, ਸਾਡੇ ਹਿਰਦੇ ਵਿੱਚ ਵੀ ਉਹ ਪਿਆਰ ਦਾ ਬਾਣ, ਉਹ ਪਿਆਰ ਦਾ ਦੀਵਾ ਜਗੇ, ਤੇਰੇ ਪਿਆਰ ਦੇ ਅਨਿਆਲੇ ਤੀਰ ਵੱਜਣ, ਸਾਨੂੰ ਵੀ ਆਪਣੇ ਬਾਣਾਂ ਦੇ ਨਾਲ ਵਿੰਨਦੇ ਕਿਤੇ। ਇਹ ਅਰਦਾਸ ਕਰੀਏ, ਇਹ ਬੇਨਤੀ ਕਰੀਏ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ, ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਮੇਰੇ ਬਾਜਾਂ ਵਾਲੇ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਮੇਰੇ ਬਾਜਾਂ ਵਾਲੇ, ਧੰਨ ਹੈ।
ਬਾਬਾ ਜੀ ਸ਼ਬਦ ਪੜ੍ਹਦੇ ਹੁੰਦੇ ਹੀ ਵੱਡੇ ਮਹਾਂਪੁਰਖ ਕਈ ਨਾ ਬਹੁਤੇ ਪਿਆਰ ਦੇ ਵਿੱਚ ਆ ਜਾਣਾ ਅਤੇ ਸ਼ਬਦ ਪੜ੍ਹਨਾ, ਤੇਰੇ ਨੈਣਾਂ ਨੇ ਸਾਰਾ ਜੱਗ ਮੋਲਿਆ, ਧੰਨ ਗੁਰੂ ਗੋਬਿੰਦ ਸਿੰਘ ਜੀ। ਪਿਆਰ ਦੇ ਵਿੱਚ ਆ ਕੇ ਇੱਦਾਂ ਮਹਾਂਪੁਰਖਾਂ ਨੇ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਨੂੰ ਚੇਤੇ ਕਰਨਾ, ਆਖਿਆ ਕਰੋ ਮਹਾਰਾਜ ਸਾਡੇ 'ਤੇ ਵੀ ਕਿਰਪਾ ਦ੍ਰਿਸ਼ਟੀ ਕਰੋ, ਸਾਨੂੰ ਭੁੱਲਿਆਂ ਨੂੰ ਵੀ ਆਪਣੇ ਚਰਨਾਂ ਨਾਲ ਲਾਓ। ਕਿਰਪਾ ਕਟਾਖਿਆ ਵਲੋਕਣ ਕੀਨੋ, ਦਾਸ ਕਾ ਦੁੱਖ ਵਧਾਰਿਓ, ਕਰੁਣਾ ਨਿਧ ਸੱਚੇ ਪਾਤਸ਼ਾਹ ਜੀ, ਕਰੁਣਾ ਦੇ ਨੇਤਰਾਂ ਦੇ ਨਾਲ ਸਾਡੇ ਉੱਪਰ ਵੀ ਕਿਰਪਾ ਕਰੋ। ਸਾਹਿਬ ਜੀ ਕਿਰਪਾ ਕਰਨ, ਦਇਆ ਕਰਨ, ਹੋਈ ਭੁੱਲ ਚੁੱਕ ਦੀ ਖਿਮਾ ਜੀ। ਢਾਡੀ ਸਾਹਿਬਾਨਾਂ ਦਾ ਸੰਦੇਸ਼ਾ ਹੈ, ਹੁਣ ਸਮਾਪਤੀ ਹੈ, ਉਹ ਆਪ ਜੀ ਨੂੰ ਅੱਗੇ ਦਰਸ਼ਨ ਦੇ ਰਹੇ ਹਨ।
ਹਰ ਕਿਹ ਗਾਫਿਲ ਸ਼ੁੱਧ ਅਜ਼ੂ, ਨਾਦਾਂ ਬਾਬਦ ਗਰ ਗਦਾ ਬਾਸ਼ਦ ਵਗਰ ਸੁਲਤਾਨ ਬਾਬਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।